ਕਬੀਰ ਚੰਦਨ ਕਾ ਬਿਰਵਾ
ਭਲਾ। ਕਬੀਰ ਜੀ ਇੱਕ ਸਾਧੂ ਸੀ, ਬੜੇ ਮਹਾਂਪੁਰਖ ਨੇਕ, ਉਹਨੂੰ ਵੇਖ ਕੇ ਸਿਫਤ ਕਰਦੇ ਆ। ਕਬੀਰ ਜੀ ਕਹਿੰਦੇ ਭਾਈ ਆ ਚੰਨਣ ਦਾ ਬੂਟਾ ਜਿਹੜਾ ਹੈ ਬੜਾ ਸੋਹਣਾ ਹੈ।
ਵੇੜਿਓ ਢਾਕ ਪਲਾਸ,
ਜਿਸਦੇ ਉਦਾਰੇ ਟੱਕੀ ਪਲਾਹਾਂ ਦੀ ਟੱਕੀ ਦਾ ਵਲਿਆ ਹੋਇਆ ਹੈ। ਟੱਕੀ ਜਿਹੜੀ ਹੁੰਦੀ ਹੈ ਉਹ ਸਰ ਸੰਗੇ ਜੀ ਇਕੱਠੇ ਜਿੱਥੇ ਛਿਛਰੇ ਹੋਣ ਉਹਨਾਂ ਦੇ ਤਾਂ ਟੱਕੀ ਕਹੀ ਦਾ, ਜਿਵੇਂ ਟੱਕੀ ਵਾਲੇ ਰਾੜੇ ਵਾਲੇ ਸੰਤ ਵੱਜਦੇ ਸੀ ਪਹਿਲਾਂ, ਫਿਰ ਉਹ ਗਿਆਨ ਸਿੰਘ ਆਪਦਾ ਕਬਜ਼ਾ ਕਰ ਲਿਆ ਤੇ ਨਹਿਰ ਤੇ ਆਵਾਜ਼ ਹੋਏ। ਇਸ ਪ੍ਰਕਾਰ ਉਹ ਵਿਹੜੇ ਢਾਕ ਪਲਾਸ ਟੱਕੀ ਪਲਾਹਾਂ ਦੀ ਵਿੱਚ ਵਿਹੜਿਆ ਹੋਇਆ ਹੋਵੇ, ਜਾਂ ਨਰਮਦੀਨ ਦਾ ਸ਼ਬਦ ਸਮਝਣਾ, ਪਲਾਹ ਜਿਹੜਾ ਹੈ ਇਹਦੀ ਲੱਕੜੀ ਖੁਸ਼ਕ ਹੁੰਦੀ ਹੈ ਤੇ ਢੱਕ ਜਿਹੜਾ ਉਹਦੇ ਕੋਮਲ ਪੱਤਰੇ ਹੁੰਦੇ ਹੈ, ਇਹ ਨਰਮਦੀਨ ਦਾ ਹਿਸਾਬ ਸਮਝਣਾ ਇਹਨਾਂ ਦਾ ਜੀ।
ਹੋਏ ਭੀ ਚੰਦਨ ਹੋਏ ਰਹੇ,
ਉਹ ਵੀ ਜਿਹੜੇ ਬਿਰਸ਼ਵਾ ਚੰਨਣ ਹੋ ਰਹਿੰਦੇ ਹਨ,
ਵਸੇ ਜੋ ਚੰਦਨ ਪਾਸ,
ਜਿਹੜੇ ਚੰਨਣ ਦੇ ਪਾਸ ਵਸਦੇ ਹਨ। ਇਸੇ ਪ੍ਰਕਾਰ
ਕਬੀਰ ਚੰਦਨ ਕਾ ਬਿਰਵਾ,
ਕਬੀਰ ਜੀ ਕਹਿੰਦੇ ਚੰਨਣ ਦੇ ਬੂਟੇ ਦੀ ਨਿਆਈ ਮਹਾਂਪੁਰਖ ਸੰਤ ਭਗਤ ਬੜੇ ਅੱਛੇ ਹਨ, ਜਿਨ੍ਹਾਂ ਚ ਭਗਤੀ ਰੂਪ ਮਹਿਕ
ਹੈ। ਉਹ ਢਾਕ ਪਲਾ,
ਉਹ ਢੱਕਾਂ ਦੀ ਨਿਆਈ ਸਾਧ ਸੰਗਤ ਜੀ ਕੋਮਲ ਚਿੱਤ ਵਾਲੇ ਮਹਾਂਪੁਰਖਾਂ ਜਗਿਆਸੂਆਂ ਕਰਕੇ, ਪਲਾਹ ਦੀ ਨਿਆਈ ਜਿਹਨਾਂ ਦੇ ਚਿੱਤ ਉਪਰਾਮ ਹੈ ਦੁਨੀਆਂ ਤੋਂ ਸੰਸਾਰ ਨੂੰ ਕਠੋਰ ਸਮਝ ਕੇ, ਉਹ ਜਾਂ ਨਰਮਦੀਨ ਆਦਿਕ ਇਸਤਰੀ ਪੁਰਸ਼ਾਂ ਦਾ ਜਾਂ ਉੱਤਮ ਅਧਿਕਾਰੀ ਤੇ ਮੱਧਮ ਅਧਿਕਾਰੀ ਰੂਪ, ਪਲਾਹਾਂ ਦੀ ਢੱਕੀ ਦਾ ਉਹ ਨਰਮਦੀਨ ਆਦਿਕ ਜਗਿਆਸੂ ਜਿਹੜੇ ਹਨ ਉੱਤਮ, ਉਹ ਪੁਰਖਾਂ ਦੀ ਨਿਆਈ ਹੈ ਤੇ ਜਿਹੜੇ ਜਗਿਆਸੂ ਮੱਧਮ ਹੈ ਉਹ ਇਸਤਰੀਆਂ ਦੀ ਨਿਆਈ ਹੈ। ਇਸ ਪ੍ਰਕਾਰ ਨਰਮਦੀਨ ਜਿਵੇਂ ਹੁੰਦੇ ਟੱਕੀ ਪਲਾਹਾਂ ਦੀ, ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਵਿਹੜੇ ਹੋਏ ਹਨ ਉੱਤਮ ਅਧਿਕਾਰੀਆਂ ਕਰਕੇ ਤੇ ਮੱਧਮ ਅਧਿਕਾਰੀਆਂ ਕਰਕੇ। ਉੱਤਮ ਅਧਿਕਾਰੀ ਉਹ ਹੁੰਦੇ ਆ ਜਿਹਨਾਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਬਿਨਾਂ ਹੋਰ ਇੱਛਾ ਨਾ ਹੋਵੇ। ਮੱਧਮ ਅਧਿਕਾਰੀ ਹੁੰਦੇ ਨਾ ਦੁਨੀਆਂ ਦੇ ਸੁੱਖ ਚਾਹੁੰਦੇ ਨਾ ਰੱਬ ਦੀ ਪ੍ਰਾਪਤੀ ਚਾਹੁੰਦੇ ਹੈ, ਉਹਨਾਂ ਕਰਕੇ ਉਹ ਬੜੇ ਹੋਏ ਹਨ।
ਹੋਏ ਭੀ ਚੰਦਨ ਹੋਏ ਰਹੇ,
ਉਹ ਵੀ ਸਾਧ ਸੰਗਤ ਜੀ ਚੰਨਣ ਮਹਾਰਾਜ ਦੇ ਭਗਤ ਰੂਪ ਹੋ ਰਹੇ ਹਨ।
ਵਸੇ ਜੋ ਚੰਦਨ ਪਾਸ,
ਜਿਹੜੇ ਚੰਦਨ ਭਗਤਾਂ ਦੇ ਪਰਮੇਸ਼ੁਰ ਦੇ ਪਾਸ ਵਸਦੇ ਹਨ, ਉਹ ਵੀ ਭਾਵ ਭਗਤੀ ਕਰਕੇ ਨਿਹਾਲ ਹੋ ਜਾਂਦੇ ਹਨ।
ਕਬੀਰ ਬਾਂਸ ਬੜਾਈ ਬੂਡਿਆ,
ਇੱਕ ਬਾਂਸ ਵਿੱਚ ਨੀ ਮਹਿਕ ਪੈਂਦੀ ਚੰਨਣ ਦੀ, ਕਹਿੰਦੇ ਜਿਹੜਾ ਬਾਂਸ ਹੈ ਉਹ ਆਪਣੇ ਵੱਡੇ ਪੁਣੇ ਵਿੱਚ ਡੁੱਬ ਗਿਆ ਹੈ।
ਉਹ ਮਤ ਡੂਬੋ ਕੋ,
ਬਾਂਸ ਵਿੱਚ ਸਾਧ ਸੰਗਤ ਜੀ ਇੱਕ ਤਾਂ ਸਿਲਤਾ ਹੁੰਦੀ ਹੈ, ਇੱਕ ਸਾਧ ਸੰਗਤ ਜੀ ਗੰਢਾਂ ਹੁੰਦੀਆਂ, ਇੱਕ ਵਿੱਚੋਂ ਪੋਲਾ ਹੁੰਦਾ ਹੈ, ਇੱਕ ਸਾਧ ਸੰਗਤ ਜੀ ਵੱਡਾ ਪੁਣਾ ਉਹਦੇ ਚ ਹੁੰਦਾ ਚੌਥਾ, ਤੇ ਪੰਜਵਾਂ ਕੋਲ ਘਾਤੀ ਹੁੰਦਾ। ਇਹ ਪੰਜ ਦੂਸ਼ਣ ਹੋਣੇ ਕਰਕੇ ਚੰਨਣ ਦੀ ਵਾਸ਼ਨਾ ਬਾਂਸ ਚ ਨਹੀਂ ਪੈਂਦੀ। ਇਸੇ ਪ੍ਰਕਾਰ ਜਿਸ ਪੁਰਸ਼ ਦੇ ਅੰਦਰ ਵਰਨਾ ਸਰਵਾਂ ਦੀਆਂ ਗੰਢਾਂ ਹੈ ਕਿ ਮੈਂ ਫਲਾਨੇ ਵਰਨ ਦਾ, ਮੈਂ ਫਲਾਨੇ ਗੋਦ ਦਾ ਹਾਂ, ਇਹ ਗੰਢਾਂ ਹਨ ਤੇ ਪੋਲਾ ਧਾਰਨ ਸ਼ਕਤੀ ਤੋਂ ਹੀਣ ਹੈ, ਜੋ ਬਚਨ ਸੁਣਦਾ ਸਤਸੰਗ ਚੋਂ ਧਾਰਨ ਨਹੀਂ ਕਰ ਸਕਦਾ, ਤੇ ਸਿਲਤਾਂ ਦੀ ਨਿਆਈ ਈਰਖਾ ਦੀਆਂ ਸਿਲਤਾਂ ਜੀ ਦੇ ਖੂਬੀਆਂ ਰਹਿੰਦੀਆਂ ਹਨ ਜੀਆਂ। ਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਵੱਡੇ ਪੁਣੇ ਦਾ ਹੰਕਾਰ ਵਾ ਜੀ ਦੇ ਅੰਦਰ ਕਿ ਮੈਂ ਵੱਡਾ ਹੈ, ਚੌਥਾ ਤੇ ਪੰਜਵਾਂ ਕੁਲ ਘਾਤੀ ਹੈ, ਆਪਣੀ ਕੁਲ ਨੂੰ ਆਪ ਹੀ ਨਾਸ਼ ਕਰ ਲੈਂਦਾ ਹੈ, ਆਪੋ ਵਿੱਚ ਹੀ ਵੈਰ ਵਿਰੋਧ ਪਾਈ ਰੱਖਦਾ ਹਰ ਵਕਤ। ਇਹ ਕੁਲ ਘਾਤੀ ਹੈ ਪੰਜ ਦੋਸ਼ ਹੋਣੇ ਕਰਕੇ ਬਾਂਹ ਦੀ ਨਿਆਈ ਹੰਕਾਰੀ ਆਦਮੀ ਜਿਹੜਾ ਹੈ ਉਹ ਸਤਸੰਗਤ ਦੇ ਗੁਣ ਨਹੀਂ ਧਾਰਨ ਕਰਦਾ, ਭਾਵੇਂ ਰਵੇ ਸੰਗਤ ਵਿੱਚ ਹੀ।
ਕਬੀਰ ਬਾਂਸ ਵਡਾਈ ਬੂਡਿਆ,
ਕਬੀਰ ਜੀ ਕਹਿੰਦੇ ਬਾਂਸ ਜਿਵੇਂ ਵਡਿਆਈ ਵਿੱਚ ਹੀ ਡੁੱਬ ਗਿਆ ਹੈ ਕਿ ਮੈਂ ਵੱਡਾ ਹਾਂ, ਕਿ ਮੇਰੀ ਦੋ ਟੋਰੀਆਂ ਜਿੰਨਾ 52 ਉਂਗਲ ਦਾ ਚੰਨਣ ਮੇਰੀ ਕੀ ਰੀਸ ਕਰ ਸਕਦਾ ਹੈ।
ਇਹੋ ਮਤ ਡੂਬੋ ਕੋ,
ਇਹੋ ਭਾਈ ਮਤਾਂ ਕੋਈ ਉਹ ਬਾਂਸ ਵਾਂਗੂ ਨਾ ਕਿਤੇ ਕੁਲ ਘਾਤੀ ਹੋ ਕੇ ਡੁੱਬਣਾ ਕਰੋ।
ਚੰਦਨ ਕਹਿ ਨਿਕਟੇ ਬਸ,
ਵੇਖ ਲੋ ਚੰਨਣ ਦੀ ਜੜਾਂ ਚ ਚੰਨਣ ਹੁੰਦਾ, ਬਾਂਸ ਦੀਆਂ ਚ ਨੇੜੇ ਵਸਦਾ ਚੰਨਣ ਦੇ ਬਾਂਸ।
ਬਾਂਸ ਸੁਗੰਧ ਨਾ ਹੋ,
ਪਰ ਬਾਂਸ ਵਿੱਚ ਖੁਸ਼ਬੂ ਨਹੀਂ ਪੈਂਦੀ ਹੈ, ਇਹ ਪੰਜ ਦੂਸ਼ਣ ਹੋਣੇ ਕਰਕੇ, ਚਾਰ ਦੂਸ਼ਣ ਹੋਣੇ ਕਰਕੇ।
ਕਬੀਰ ਦੀਨ ਗਵਾਇਆ ਦੁਨੀ ਸਿਓ,
ਕਬੀਰ ਸਾਹਿਬ ਜੀ ਕਹਿੰਦੇ ਹਨ ਹੇ ਭਾਈ ਜਿਸ ਆਦਮੀ ਨੂੰ ਦੁਨੀਆਂ ਮਾਇਆ ਵਿੱਚ ਲਾ ਕੇ ਦੀਨ ਆਪਦੇ ਧਰਮ ਨੂੰ ਗਵਾ ਲਿਆ, ਧਰਮ ਛੱਡ ਦਿੱਤਾ ਜਿਹਨਾਂ ਨੇ ਮਾਇਆ ਦੇ ਪਿੱਛੇ,
ਦੁਨੀ ਨਾ ਚਾਲੀ ਸਾ,
ਇਹ ਮਾਇਆ ਤਾਂ ਨਾਲ ਕਿਸੇ ਦੇ ਚੱਲੀ ਨੀ, ਧਰਮ ਛੱਡ ਕੇ ਜਿਹੜਾ ਧਰਮ ਛੋੜ ਧਨ ਕੋਈ ਖਾਏ, ਜਿਨ ਧਰਮ ਹੀ ਛੱਡਤਾ ਉਹ ਪਦਾਰਥਾਂ ਨੂੰ ਕੀ ਉਹਦੇ ਨਾਲ ਜਾਣਗੇ। ਦੀਨ ਪ੍ਰਲੋਕ ਦਾ ਜੋ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਪ੍ਰਲੋਕ ਵਾਸਤੇ ਸਾਧਨ ਕਰਨੇ ਸੀ ਉਹ ਮਾਇਆ ਚ ਲੱਗ ਕੇ ਗੁਆ ਬੈਠਾ।
ਦੁਨੀ ਨਾ ਚਾਲੀ
ਸਾ, ਮਾਇਆ ਤਾਂ ਕਿਸੇ ਨਾਲ ਚੱਲੀ ਨੀ ਹੈ।
ਪਾਏ ਕੁਹਾੜਾ ਮਾਰਿਆ,
ਆਪਦੇ ਪੈਰਾਂ ਚ ਆਪ ਹੀ ਕੁਹਾੜਾ ਮਾਰ ਲਿਆ।
ਗਾਫਲ ਆਪਣੇ
ਜਿਵੇਂ ਗਾਫਲ ਆਦਮੀ ਨੇ ਆਪਦੇ ਹੱਥਾਂ ਨਾਲ ਆਪਦੇ ਪੈਰਾਂ ਤੇ ਆਪੇ ਕੁਹਾੜਾ ਮਾਰ ਲਿਆ, ਇਸੇ ਪ੍ਰਕਾਰ ਆਪਦੇ ਹੱਥ ਕੌਣ ਹੈ ਮਨ, ਤੇ ਗਾਫਲਤਾਈ ਰੂਪ ਕੁਹਾੜਾ ਹੈ, ਤੇ ਆਪਣੇ ਪੈਰ ਅੰਤਾ ਕਰਨ ਦੇ ਅੰਦਰ ਆਪਣੀ ਕੁਰੀਤੀ ਦੇ ਨਾਲ ਆਪਨ ਕਟਾਰੀ ਆਪਸ ਕੋ ਮਾਰੀ ਮਨ ਆਪਣਾ ਤਿੰਨੋ ਫਾਟ, ਆਪਣੀ ਗਾਫਲਤਾਈ ਵਾਲਾ ਕੁਹਾੜਾ ਆਪਣੇ ਮਨ ਰੂਪੀ ਹੱਥ ਦੁਆਰਾ ਆਪਣੇ ਹਿਰਦੇ ਚ ਆਪ ਹੀ ਮਾਰ ਬੈਠਾ, ਆਪ ਹੀ ਆਪਣੇ ਗੁਣਾਂ ਦਾ ਨਾਸ ਕਰ ਲਿਆ।
ਗਾਫਲ ਆਪਣੇ
ਗਾਫਲਤਾਈ ਰੂਪ ਕੁਹਾੜਾ ਆਪਣੇ ਹੱਥੀ ਆਪਣੇ ਮਨ ਦੁਆਰਾ ਮਨ ਰੂਪੀ ਸੰਕਲਪ ਕਲਪੀ ਹੱਥ ਦੁਆਰਾ ਆਪਣੇ ਅੰਤਾਂ ਕਰਨ ਚ ਆਪ ਹੀ ਮਾਰ ਲਿਆ।
ਕਬੀਰ ਜਹ ਜਹ ਹਾਂ ਫਿਰਿਓ,
ਕਬੀਰ ਸਾਹਿਬ ਜੀ ਦੀ ਪਰਖ ਕਰਨ ਵਾਸਤੇ ਰਾਮਾਨੰਦ ਜੀ ਨੇ ਸਾਰੇ ਆਪਣੇ ਚੇਲਿਆਂ ਨੂੰ ਕਿਹਾ ਕਿ ਵੀ ਹੁਣ ਬਨਾਰਸੀ ਵਿਚ ਮੇਲਾ ਲੱਗਾ ਹੋਇਆ, ਜਾਓ ਸਾਰੇ ਵੇਖ ਆਓ। ਵੇਖਣ ਵਾਸਤੇ ਸਾਰੇ ਰਾਮਾਨੰਦ ਦੇ ਚੇਲੇ ਗਏ। ਕਬੀਰ ਜੀ ਨੂੰ ਕਹਿਣ ਲੱਗੇ ਤੁਸੀਂ ਵੀ ਮਹਾਰਾਜ ਜਾਇਆ ਹੋ ਵੇਖ ਆਓ। ਜਦੋਂ ਮੇਲਾ ਦੇਖ ਕੇ ਸਾਰੇ ਰਾਮਾਨੰਦ ਦੇ ਚੇਲੇ ਵਾਪਸ ਆਏ, ਕਹਿਣ ਲੱਗੇ ਜੀ ਬੜਾ ਰੰਗ ਰਾਗ ਹੋ ਰਿਹਾ ਸੀ, ਬੜੇ ਤਮਾਸ਼ੇ ਵੇਖੇ, ਬੜੀਆਂ ਚੀਜ਼ਾਂ ਵੇਖ ਕੇ ਆਏ ਅਸੀਂ, ਇਹ ਸਾਰਿਆਂ ਦੀ ਮਹਿਮਾ ਕੀਤੀ। ਤੇ ਕਬੀਰ ਸਾਹਿਬ ਨੂੰ ਰਾਮਾਨੰਦ ਜੀ ਨੇ ਪੁੱਛਿਆ, ਹੇ ਕਬੀਰ ਤੂੰ ਕੀ ਵੇਖ ਕੇ ਆਇਆ? ਕਬੀਰ ਸਾਹਿਬ ਜੀ ਨੂੰ ਉਸ ਵੇਲੇ ਉੱਤਰ ਦਿੱਤਾ ਰਾਮਾਨੰਦ ਜੀ ਦੇ ਤਾਈ,
ਕਬੀਰ ਜਹਿ ਜਹਿ ਹਾਂ ਫਿਰੇ।
ਸਾਹਿਬ ਕਬੀਰ ਜੀ ਕਹਿੰਦੇ ਮੈਂ ਵੀ ਮਹਾਰਾਜ ਜਿੱਥੇ ਜਿੱਥੇ ਫਿਰਿਆ ਸੀ
ਕੌਤਕ ਠਾਉ ਠਾਉ,
ਇਹ ਜਿਵੇਂ ਦੱਸਦੇ ਆ ਤੁਹਾਡੇ ਸੇਵਕ, ਕੌਤਕ ਤਮਾਸ਼ੇ ਤਾਂ ਥਾਂ ਥਾਂ ਹੀ ਹੋ ਰਹੇ ਸੀ, ਸਾਰਿਆਂ ਥਾਂ ਤਮਾਸ਼ੇ ਹੋ ਰਹੇ ਸਨ।
ਇੱਕ ਰਾਮ ਸਨੇਹੀ ਬਾਹਰਾ,
ਇੱਕ ਰਾਮ ਦੇ ਪਿਆਰੇ ਸੰਤ ਮਿਲੇ ਸਨ, ਉਹਨਾਂ ਤੋਂ ਬਾਹਰਾ ਬਗੈਰ
ਉਜਰ ਮੇਰਾ ਭਾਣ,
ਮੇਰੇ ਭਾਣ ਦਾ ਸਾਰੀ ਉਜਾੜ ਹੀ ਸੀ। ਅਸੀਂ ਤਾਂ ਪਰਮੇਸ਼ੁਰ ਦੇ ਪਿਆਰ ਤੋਂ ਬਗੈਰ ਜਿਹੜਾ ਕਿਸੇ ਦਾ ਮਿਲਾਪ ਹੈ ਉਹ ਉਜਾੜ ਨੂੰ ਸਮਝਿਆ ਹੈ। ਸੁਣ ਕੇ ਰਾਮਾਨੰਦ ਜੀ ਨਿਸ਼ਚਾ ਕਰ ਲਿਆ ਕਿ ਕਬੀਰ ਦਾ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਚੀਜ਼ ਨਾਲ ਪਿਆਰ ਨਹੀਂ ਹੈ।
ਕਬੀਰ ਸੰਤਨ ਕੀ ਝੁੰਗੀਆ ਭਲੀ,
ਕਬੀਰ ਸਾਹਿਬ ਜੀ ਕਹਿੰਦੇ ਸੰਤਾਂ ਮਹਾਤਮਾ ਦੀ ਝੁੰਗੀਆ ਜਿਹੜੀ ਚੰਗੀ ਛਪਰੀ ਬੰਨੀ ਬਿਨਾਂ ਹੋਵੇ, ਉਸ ਤਰ੍ਹਾਂ ਹੀ ਲੱਕੜਾਂ ਰੱਖ ਕੇ ਤੇ ਕੱਖ ਸਿੱਟੇ ਹੋਏ ਹੋਣ, ਉਹ ਝੁੰਗੀ ਚੰਗੀ ਹੈ, ਕੁੱਲੀ ਚੰਗੀ ਹੈ।
ਪਾਠ ਕੁਸਤੀ ਗਾ,
ਤੇ ਜਿਹੜੇ ਕੁਸਤੀ ਕੁਦਸਤ ਕੰਮ ਕਰਨ ਵਾਲੇ ਖੋਟੇ ਕੰਮ ਕਰਨ ਵਾਲੇ ਹੈ, ਉਹਨਾਂ ਦਾ ਪਿੰਡ ਵੀ ਪੱਠ ਦੀ ਨੀ ਆਈ ਹੈ, ਸਾੜਨ ਵਾਲਾ ਪੱਠ ਚ ਪਵੇ ਹੈ ਜਾਂ ਪਿੰਡ।
ਆਗ ਲੱਗੂ ਤੇ ਤੌਲ ਹਾਰ,
ਉਹਨਾਂ ਦੇ ਤੌਲੇ ਪੱਕਿਆਂ ਮਕਾਨਾਂ ਵੀ ਅੱਗ ਨਾਲ ਸੜ ਜਾਣ ਹੈ ਜੇ
ਇਹ ਨਾਹੀ ਹਰ ਕੋ,
ਜਿਨ੍ਹਾਂ ਮਕਾਨਾਂ ਚ ਪਰਮੇਸ਼ੁਰ ਦਾ ਭਜਨ ਸਿਮਰਨ ਨਾਮ ਹੈ ਹੀ ਨੀ, ਉਹਨਾਂ ਪੱਕਿਆਂ ਮੰਦਰਾਂ ਤੋਂ ਕੀ ਲੈਣਾ ਹੈ। ਇਹ ਸਾਧ ਸੰਗਤ ਜੀ ਇਹੋ ਹੀ ਦਰਬਾਰ ਹੀ ਸਜਦਾ ਹੈ ਜਿਸ ਬਾਤ ਮਾਤਾ ਨੇ ਕਿਹਾ ਜਿੱਥੇ ਨਾਮ ਜਪੀਏ ਪ੍ਰੋ ਪਿਆਰੇ ਸੇ ਅਸਲ ਸਵੈਨ ਚੌਵਾਰੇ, ਇਹ ਸੋਨੇ ਦੇ ਚੁਆਰੇ ਇਹ ਅਸਥਾਨ ਸਜਦੇ ਹਨ। ਭਾਈ ਹੇਮੇ ਦੀ ਛਪਰੀ ਨੂੰ ਵੇਖ ਕੇ ਗੁਰੂ ਸਾਹਿਬ ਨੇ ਹੁਣ ਤੱਕ ਸੋਨੇ ਦੇ ਕਲਸ਼ ਦਾ ਉਹਦੇ ਤੇ ਚੜ੍ਹੇ ਹੈ, ਪਰ ਮਹਾਰਾਜ ਜੀ ਨੇ ਛਪਰੀ ਨੂੰ ਉਦੋਂ ਕਿਹਾ ਸੀ ਜਿੱਥੇ ਨਾਮ ਜਪੀਏ ਪ੍ਰੋ ਪਿਆਰੇ ਸੇ ਅਸਲ ਸਵੈਨ ਚੌਵਾਰੇ, ਜਿੱਥੇ ਨਾਮ ਨੇ ਜਪੀਏ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀ। ਉਹ ਖਾਨਾ ਖਾਨਪੁਰ ਨਗਰ ਸੀ ਪਠਾਣਾ ਦਾ, ਸਾਰਿਆਂ ਉੱਥੇ ਬਦਫੈਲੀਆਂ ਕਰਦੇ ਸੀ, ਨਾਚ ਵੇਖਦੇ ਸੀ, ਉੱਥੇ ਪਿਆ ਸਾਧ ਸਿੰਘ ਜੀ ਛਾਪਰੀ ਸਾਹਿਬ ਦੇ ਪਾਸ ਨਗਰ ਵੱਸਦਾ ਹੈ, ਗੁਰਦੁਆਰਾ ਸਾਹਿਬ ਭਾਈ ਹੇਮੇ ਦੀ ਛਪਰੀ ਦੇ ਪਾਸ ਹੈ। ਇਸ ਪ੍ਰਕਾਰ ਸਾਧ ਸਿੰਘ ਜੀ ਮਹਾਰਾਜ ਸਾਹਿਬ ਕਬੀਰ ਜੀ ਫਰਮਾਉਂਦੇ ਹਨ,
ਕਬੀਰ ਸੰਤਨ ਕੀ ਝੁੰਗੀਆ ਭਲੀ
ਜੀ, ਕਹਿੰਦੇ ਸੰਤਾਂ ਦੀ ਝੁੱਗੀ ਗਰੀਬੀ ਵਾਲੀ ਦੇਹ ਵੀ ਚੰਗੀ ਹੈ, ਨਿਮਰਤਾ ਦੇ ਨਾਲ ਰਹਿਣ ਵਾਲਿਆਂ ਦੀ।
ਪਾਠ ਕੁਸਤੀ
ਗਾ, ਕੁਸਤੀ ਜਿਹੜੇ ਪੁਰਸ਼ ਉਹਨਾਂ ਦੇ ਗਾਉ ਪਿੰਡ ਦੀ ਨਿਆਈ, ਉਹਨਾਂ ਦੇ ਬੜੇ ਭਾਰੀ ਬਹੌਲਤਾ ਵੀ ਹੈ, ਉਹਨਾਂ ਦਾ ਪ੍ਰਤਾਪ ਵੀ ਹੈ, ਉਹ ਵੀ ਭਟਦੀ ਨੀ ਆਈ ਸਾੜਨ ਵਾਲਾ ਹੈ।
ਆਗ ਲੱਗੂ ਤੇ ਧੌਲ
ਉਹਨਾਂ ਦੇ ਇਹ ਜੇ ਸੁਨਹਿਰੀ ਮਕਾਨਾਂ ਦੀ ਨਿਆਈ ਸੋਹਣਿਆ ਸੁੰਦਰ ਸਰੀਰਾਂ ਵਿੱਚ ਕੰਚਨ ਬੰਨੇ ਪਾਸੇ ਕਲਵਤ ਚੀਰੇ ਅੱਗ ਲੱਗੇ ਇਹਨਾਂ ਨੂੰ
ਇਹ ਨਾ ਹੀ ਹਰ ਕੋ
ਨਾਮ ਪਰਮੇਸ਼ਰ ਦਾ ਨਾਮ ਨੀ ਉਹ ਸੋਹਣੇ ਸਰੀਰਾਂ ਨੂੰ ਵੀ ਮਕਾਨਾਂ ਤੋਂ ਕੀ ਲੈਣਾ ਹੈ।
ਕਬੀਰ ਸੰਤ ਮੂਏ ਕਿਆ ਰੋਈ ਹੈ।
ਸਾਹਿਬ ਕਬੀਰ ਜੀ ਦੇ ਪਾਸ ਰਾਮਾਨੰਦ ਜੀ ਜਦੋਂ ਚੜ੍ਹਾਈ ਕਰ ਗਏ ਚੇਲੇ ਸਾਰੇ ਮਿਲ ਕੇ ਰੋਣ ਲੱਗੇ। ਰਾਮਾਨੰਦ ਜੀ ਗੁਜਰੇ ਤੋਂ ਵੇਖ ਕੇ ਕਬੀਰ ਸਾਹਿਬ ਜੀ ਉਸ ਵੇਲੇ ਸਾਰਿਆਂ ਨੂੰ ਉਪਦੇਸ਼ ਦਿੰਦੇ ਹਨ।
ਕਬੀਰ ਸੰਤ ਮੂਏ ਕਿਆ ਰੋਈ ਹੈ।
ਕਬੀਰ ਜੀ ਕਹਿੰਦੇ ਭਾਈ ਸੰਤਾਂ ਨੂੰ ਮਰੇ ਹੋਏ ਜਾਣ ਕੇ ਕਿਉਂ ਰੋਣਾ ਹੈ।
ਜੋ ਆਪਣੇ ਗ੍ਰਹਿ ਜਾ
ਜਿਹੜੇ ਆਪਣੇ ਜਿਸ ਵਾਸਤੇ ਉਹ ਜਪ ਤਪ ਕਰਦੇ ਸੀ ਭਜਨ ਬੰਦਗੀ ਕਰਦੇ ਸੀ ਵਾਹਿਗੁਰੂ ਦੇ ਸਰੂਪ ਵਿੱਚ ਲੀਨਤਾ ਪਾਉਣ ਵਾਸਤੇ ਉਹ ਆਪਣੇ ਸੰਚਖੰਡ ਰੂਪੀ ਬੈਕੁੰਠ ਰੂਪੀ ਘਰ ਚ ਚਲੇ ਗਏ। ਉਹਨਾਂ ਦੇ ਮਰਿਆਂ ਤੋਂ ਵਿਰਾਗ ਨਹੀਂ ਕਰਨਾ ਚਾਹੀਦਾ।
ਰੋਵੋ ਸਾਕਤ ਵਾਪਰੇ।
ਇਹ ਮਾਰਾ ਰੋਈਏ ਹੀ ਨਾ ਤੁਹਾਡੀ ਕੀ ਰਾਇ ਕਹਿੰਦੇ ਹਾਂ ਰੋਵੋ ਸਹੀ ਕਬੀਰ ਜੀ ਕਹਿੰਦੇ ਕਿਹਨੂੰ ਰੋਈਏ ਤਾਂ ਕਹਿੰਦੇ ਰੋਣ ਦੀ ਬਾਬਤ ਤੁਹਾਨੂੰ ਦੱਸਦੇ ਹਾਂ ਅਸੀਂ।
ਰੋਵੋ ਸਾਕਤ ਵਾਪਰੇ।
ਭਾਈ ਇਹ ਸਾਕਤ ਪੁਰਖ ਹੈ ਸ਼ਕਤੀ ਦੇ ਉਪਾਸ਼ਕ ਹੈ ਵਪੜੇ ਵਿਚਾਰੇ ਤੁੱਛ ਉਹਨਾਂ ਬਾਬਤ ਚਾਰ ਅੱਖਾਂ ਚੋਂ ਇੰਜਾ ਸਿੱਟ ਦਿਓ।
ਜੋ ਹੱਟ ਹੈ ਹਾਟ ਵਿਕਾਰ
ਜਿਹੜੇ ਮਨੁੱਖਾ ਜਨਮ ਨੂੰ ਵਿਸ਼ਿਆਂ ਚ ਹਾਰ ਗਏ ਹੈ ਤੇ 84 ਲੱਖ ਜੂਨ ਦੀਆਂ ਹੱਟਾਂ ਹੱਟਾਂ ਜੂਨਾਂ ਵਿੱਚ ਹੀ ਵਿਖਦੇ ਫਿਰਨਾ। ਕਦੇ ਡੱਡੂ ਬਣ ਗਏ ਕਦੇ ਕੱਛੂ ਬਣ ਗਏ ਕਦੇ ਸੱਪ ਬਣ ਗਏ ਕਦੇ ਠੂਹਾਂ ਬਣ ਗਏ ਐ ਜੂਨਾਂ ਜਿਹਨਾਂ ਨੂੰ ਵਿਖਦੇ ਫਿਰਨਾ ਉਹਨਾਂ ਦੀ ਬਾਤ ਮਨੁੱਖਾ ਜਨਮ ਪਾ ਕੇ ਜਿਹਨਾਂ ਨੇ ਪਰਮਾਰਥ ਨੂੰ ਪਾਇਆ ਨੀ ਵਾਹਿਗੁਰੂ ਦੀ ਪ੍ਰਾਪਤੀ ਨੀ ਕੀਤੀ ਜੇ ਰੋਣਾ ਤਾਂ ਉਹਨਾਂ ਦੀ ਜ਼ਿੰਦਗੀ ਵਾਪਸ ਰੋ ਲਓ ਵੀ ਇਹਨਾਂ ਦਾ ਜਨਮ ਵਿਅਰਥ ਕਿਉਂ ਜਾ ਰਿਹਾ ਆਪਣੇ ਜੀਵਨ ਨੂੰ ਉੱਚਾ ਕਿਉਂ ਨੀ ਬਣਾਉਂਦੇ ਹਨ।
ਕਬੀਰ ਸਾਕਤ ਐਸਾ ਹੈ।
ਸਾਹਿਬ ਕਬੀਰ ਜੀ ਕਹਿੰਦੇ ਸ਼ਕਤੀ ਦਾ ਉਪਾਸ਼ ਕਠੋਰ ਚਿੱਤ ਵਾਲਾ ਪੁਰਖ ਇਹੋ ਜਿਹਾ ਹੈ।
ਜੈਸੀ ਲਸਣ ਕੀ ਖਾਣ।
ਜਿਸ ਪ੍ਰਕਾਰ ਸਾਸਣੀ ਲਸਣ ਕੋਈ ਆਦਮੀ ਕੱਚਾ ਖਾਵੇ ਲਸਣ ਦਾ ਖਾਣਾ ਜਿਸ ਪ੍ਰਕਾਰ ਹੈ
ਉਹਨੇ ਬੈਠੇ ਖਾਈ
ਉਹਨੇ ਖੁੰਜੇ ਬੈਠ ਕੇ ਉਹਲੇ ਪਰਦੇ ਚ ਬੈਠ ਕੇ ਖਾ ਲਈਏ ਕਿਸੇ ਪਾਸੇ
ਪ੍ਰਗਟ ਹੋਏ ਨਿਦਾਨ
ਅੰਤ ਨੂੰ ਉਹਦੀ ਬਦਬੂ ਜਿਹੜੀ ਲਸਣ ਖਾਧੇ ਦੀ ਹੈ ਸਾਰਿਆਂ ਤੇ ਆਵੇਗੀ ਅੰਤ ਨੂੰ ਉਹ ਪ੍ਰਗਟ ਹੋ ਜਾਣ ਵੀ ਇਹ ਲਸਣ ਖਾਧਾ ਹੋਇਆ। ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਸਾਗਤ ਪੁਰਖ ਹੈ ਉਹ ਭਾਵੇਂ ਉਹਲੇ ਬੈਠ ਕੇ ਸਾਗਤਾਈ ਕਰਦਾ ਹੈ ਪਰ ਅੰਤ ਨੂੰ ਉਹਦੀ ਸਾਕਤ ਆਈ ਪ੍ਰਗਟ ਹੋ ਜਾਏਗੀ ਜੋ ਪਾਪ ਕਰਦਾ ਹੈ ਉਹ ਲੁਕੇ ਛਿਪੇ ਨੀ ਰਹਿਣੇ।
ਕਬੀਰ ਮਾਇਆ ਡੋਲਨੀ।
ਕਬੀਰ ਸਾਹਿਬ ਜੀ ਕਹਿੰਦੇ ਹੈ ਜਿਹੜੀ ਦੇਹ ਹੈ ਇਹ ਇੱਕ ਮਾਇਆ ਦੀ ਡੋਲਨੀ ਚਾਟੀ ਬਣੀ ਹੋਈ ਹੈ ਮਾਇਆ ਰਚਕ
ਪਵਨ ਝਕੋਲਨ
ਇਹਦੇ ਵਿੱਚ ਸਾਧ ਸੰਗਤ ਜੀ ਜਿਹੜਾ ਸਵਾਸ ਹੈ ਇਹ ਸਾਹ ਝਕੋਲਣ ਵਾਲੇ ਦੁੱਧ ਲਿੜਕਣ ਵਾਂਗੂ ਜਿਵੇਂ ਮਧਾਣੀ ਹੁੰਦੀ ਹੈ ਜਿਹੜੇ ਸਾਹ ਹਨ ਅਪਾਨ ਵਾਜੂ ਤੇ ਪ੍ਰਾਣ ਵਾਜੂ ਇਹ ਜਿਵੇਂ ਮਧਾਣੀ ਦਾ ਗੇੜਾ ਹੁੰਦਾ ਹੈ ਐ ਨਾਭੀ ਦੇ ਨਾਲ ਚੱਕਰ ਲਾਉਂਦੇ ਹੈ ਨਾਭੀ ਚੱਕਰ ਮਾਨੋ ਮਧਾਣੀ ਹੈ ਤੇ ਸਾਹ ਜਿਹੜਾ ਹੈ ਨੇਤਰਾ ਪਿਆ ਹੋਇਆ ਹੈ ਇਹ ਪਾਉਣ ਜਿਹੜੇ ਸਵਾਸ ਹੈ ਹੇਠ ਉੱਤੇ ਪਾਉਣ ਆਉਂਦੀ ਜਾਂਦੀ ਹੈ ਇਹ ਝਕੋਲਣ ਵਾਲੇ ਹਿੜਕਣ ਵਾਲੇ ਹਨ।
ਸੰਤ ਮਾਖਣ ਖਾ
ਜਿਹਨਾਂ ਨੇ ਆਉਂਦੇ ਜਾਂਦੇ ਸਵਾਸ ਨਾਲ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਇਹ ਦੁੱਧ ਰਿੜਕਿਆ ਹੈ ਉਹਨਾਂ ਸੰਤਾਂ ਨੂੰ ਭਾਈ ਮੱਖਣ ਬ੍ਰਹਮਾਨੰਦ ਨੂੰ ਖਾਣਾ ਕੀਤਾ ਹੈ।
ਛਾਛ ਪੀਏ ਸੰਸਾਰ
ਇਹ ਜਿਹੜਾ ਸਾਰਾ ਸੰਸਾਰ ਹੈ ਛਾਛ ਲੱਸੀ ਦੀ ਨੀ ਆਈ ਸਾਧ ਸੰਗਤ ਵਿਸ਼ੇ ਆਨੰਦ ਨੂੰ ਸਾਰਾ ਖਾਂਦਾ ਪੀਂਦਾ ਵਿਸ਼ਿਆਂ ਦੇ ਆਨੰਦ ਚ ਮਾਇਆ ਦੇ ਆਨੰਦ ਚ ਫਸੇ ਹੈ ਇਹ ਲੱਸੀ ਪੀ ਰਹੇ ਹੈ ਤੇ ਪਰਮੇਸ਼ੁਰ ਦਾ ਆਨੰਦ ਜੋ ਪ੍ਰਾਪਤ ਕਰ ਰਹੇ ਹਨ ਉਹ ਮੱਖਣ ਦੀ ਨਹੀਂ ਬ੍ਰਹਮਾਨੰਦ ਨੂੰ ਸੰਤਾਂ ਨੇ ਖਾਧਾ ਹੈ।
ਕਬੀਰ ਮਾਇਆ ਡੋਲਨੀ
ਸ੍ਰੀ ਸਾਹਿਬ ਕਬੀਰ ਜੀ ਕਹਿੰਦੇ ਮਾਇਆ ਰਚਤ ਜਿਹੜੀ ਇਹਦੇ ਹੈ ਇੱਕ ਡੋਲਨੀ ਚਾਟੀ ਦੀ ਨੀ ਆਈ ਹੈ ਇਹ ਚਟੂਰੇ ਦੀ ਨੀ ਆਈ ਹੈ ਇਹ ਮੱਟ ਦੀ ਨੀ ਆਈ ਹੈ।
ਪਵਨ ਵਹਿ ਹੇਵ ਧਾਰ
ਜਿਹਨਾਂ ਦੇ ਅੰਦਰ ਪੌਣ ਸਵਾਸ ਹਿਮਾਲੇ ਦੀ ਧਾਰ ਵਰਗੇ ਠੰਡੇ ਵਗਦੇ ਹੈ ਸਵਾਸ ਸਵਾਸ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰਦੇ ਹੈ ਐਸੀ ਸੀਤਲਤਾ ਜਿਹਨਾਂ ਨੂੰ ਪ੍ਰਾਪਤ ਹੋਈ ਹੈ।
ਜਿਨ ਬਿਲੋਇਆ ਤਿਨ ਖਾਇਆ
ਜਿਹਨਾਂ ਜਿਹਨਾਂ ਨੇ ਇਉਂ ਸਾਧ ਸੰਗਤ ਤਨ ਕਰ ਮਟਕੀ ਮਨ ਮਾਹ ਬਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਸੋ ਹਰ ਕਾ ਬਲੋਬਨਾ ਇਸ ਪ੍ਰਕਾਰ ਮਨ ਕਾ ਵਿਚਾਰਾ ਗੁਰਪ੍ਰਸਾਦ ਕੋਈ ਪਾਵੇ ਅੰਮ੍ਰਿਤ ਧਾਰਾ ਜਿਹੜਾ ਪਰਮੇਸ਼ੁਰ ਦਾ ਨਿਰਣਾ ਕਰਕੇ ਰਿੜਕਣਾ ਹੈ ਇਹ ਜਿਨ੍ਹਾਂ ਨੇ ਸਾਧ ਸਿੰਘ ਜੀ ਬੁਲਾਇਆ ਹੈ, ਰਿੜਕਿਆ ਹੈ,
ਦਿਨ ਖਾਇਆ,
ਉਹਨਾਂ ਨੇ ਵਾਹਿਗੁਰੂ ਦੇ ਆਨੰਦ ਰੂਪੀ ਮੱਖਣ ਨੂੰ ਖਾਧਾ ਹੈ,
ਅਗਰ ਬਿਲੋਵਨਹਾਰ,
ਜਿਹੜੇ ਹੋਰ ਵੀ ਅਧਿਕਾਰੀ ਬੁਲਾਉਣ ਵਾਲੇ ਹੋਣਗੇ, ਰਿੜਕਣ ਵਾਲੇ ਹੋਣਗੇ, ਤਨ ਨੂੰ ਮਟਕੀ ਬਣਾ ਕੇ, ਮਨ ਨੂੰ ਮਧਾਰੀ ਬਣਾ ਕੇ ਰਿੜਕਣਗੇ, ਉਹ ਵੀ ਹੋਰ ਬੁਲਾਉਣ ਵਾਲੇ ਰਿੜਕਣ ਵਾਲੇ ਪਰਮੇਸ਼ੁਰ ਦੇ ਆਨੰਦ ਨੂੰ ਖਾਣਗੇ, ਉਹ ਵੀ ਆਨੰਦ ਮਾਣਨਗੇ। ਜਿਹੜੇ ਅਵਰ ਹੋਰ ਪਾਣੀ ਨੂੰ ਰਿੜਕਣ ਵਾਲਿਆਂ ਦੇ ਹੱਥ ਤਾਂ ਝਾਗੀ ਆਉਣੀ ਹੈ, ਸਕਾਮ ਕਰਮਾਂ ਨੂੰ ਪਾਣੀ ਨੂੰ ਜਿਹੜੇ ਰਿੜਕਣ ਵਾਲੇ ਹੈ, ਉਹਨਾਂ ਨੂੰ ਅਵਰ ਫਲ ਹੋਵੇਗਾ। ਪਾਣੀ ਨੂੰ ਰਿੜਕਣੇ ਕਰਕੇ ਜਿਵੇਂ ਝਾਗੀ ਨਿਕਲਦੀ ਹੈ, ਐ ਵਿਸ਼ੇ ਸੁਖ ਰੂਪੀ ਝੱਗ ਨਿਕਲੇਗਾ, ਜੰਮਣ ਮਰਨ ਦੇ ਗੇੜ ਚ ਪਏ ਰਹਿਣਗੇ, ਮੁਕਤ ਨਹੀਂ ਹੋਣਗੇ।
ਕਬੀਰ ਮਾਇਆ ਚੂਰਟੀ,
ਕਬੀਰ ਸਾਹਿਬ ਜੀ ਕਹਿੰਦੇ ਹਨ, ਜਿਵੇਂ ਚਲਿੱਤਰਾਂ ਚ ਦਸਮ ਪਾਤਸ਼ਾਹ ਲਿਖਿਆ ਹੈ, ਇੱਕ ਸਾਲ ਜੀ ਚੋਰਾਂ ਦੀ ਮਾਂ ਸੀ, ਉਹ ਬਾਹਲੀ ਬੁੱਢੀ ਹੋ ਗਈ, ਜਦੋਂ ਉਹ ਕੀ ਕਰਿਆ ਕਰੇ, ਜਿਹੜੀਆਂ ਬਹੂਆਂ ਵਿਆਹੀਆਂ ਹੋਈਆਂ ਨਵੀਆਂ ਆਇਆ ਕਰਨ, ਉਹਨਾਂ ਦੇ ਜਾ ਕੇ ਕਿਹਾ ਕਰੇ, ਭੈਣ ਬੀਬੀ ਦਿਖਾ ਤੈਨੂੰ ਕਿੰਨੇ ਮਾਪਿਆਂ ਨੇ ਗਹਿਣੇ ਦਿੱਤੇ ਹੈ, ਕਿੰਨੇ ਲੀੜੇ ਦਿੱਤੇ ਹੈ, ਉਹ ਜਾ ਕੇ ਵੇਖ ਆਇਆ ਕਰੇ। ਜਦੋਂ ਉਹ ਦਿਖਾ ਦਿਆ ਕਰਨ ਲੜਕੀਆਂ, ਉੱਥੇ ਹਿੰਗ ਲਾਇਆ ਕਰੇ, ਉਹ ਹਿੰਗ ਲਾ ਕੇ ਦੱਸ ਦਿਆ ਕਰੇ ਆਪਦੇ ਪੁੱਤਾਂ ਨੂੰ, ਵੀ ਮੈਂ ਹਿੰਗ ਲਾਇਆ ਹੀ, ਉੱਥੇ ਸਾਰੇ ਗਹਿਣੇ ਤੇ ਚੰਗੇ ਵਸਤਰ ਹੈ, ਕੱਢ ਲਿਆਇਓ। ਉਹ ਫਿਰ ਚੋਰਾਂ ਨੂੰ ਜਾਣਾ ਰਾਤ ਨੂੰ, ਘਰ ਚ ਪਾੜ ਲਾ ਕੇ ਹਿੰਗ ਦੇ ਮੁਸ਼ਕ ਨਾਲ ਸੰਦੂਕ ਭੰਨ ਕੇ ਸਾਰੀਆਂ ਚੀਜ਼ਾਂ ਲੈ ਆਉਣੀਆਂ। ਇਉਂ ਚੋਰਾਂ ਦੀ ਮਾਂ ਉਹ ਕਰਦੀ, ਚਲਿੱਤਰਾਂ ਚ ਪ੍ਰਸੰਗ ਆਉਂਦਾ ਹੈ। ਇਸੇ ਪ੍ਰਕਾਰ ਚੋਰਾਂ ਦੀ ਮਾਂ ਜਦੋਂ ਬਾਲਾ ਸਰੀਰ ਪੁਰਾਣਾ ਹੋ ਗਿਆ, ਫਿਰ ਉਹਦੇ ਪੁੱਤ ਉਹਦੀ ਸੇਵਾ ਨਾ ਕਰਿਆ ਕਰਨ, ਉਸ ਵੇਲੇ ਕਹਿਣ ਲੱਗੀ, ਮੇਰੇ ਕੋਲੇ ਪਦਾਰਥ ਹੈ ਪੁੱਤ, ਮੈਂ ਜਿਹੜਾ ਮੇਰੀ ਸੇਵਾ ਕਰੂੰ ਉਹਨੂੰ ਦੇਵਾਂਗੀ। ਇਸੇ ਤਰ੍ਹਾਂ ਸੇਵਾ ਕਰਾਉਂਦੀ ਰਹੀ। ਜਦੋਂ ਬਾਹਲੀ ਬਿਰਧ ਹੋ ਗਈ, ਅਖੀਰ ਸ਼ਾਂਤ ਹੋਣ ਲੱਗਾ ਸਰੀਰ, ਕਹਿੰਦੀ ਜਿਹੜਾ ਮੇਰੀ ਬਾਹਰੀ ਤੇਰੀ ਕਰੂੰ ਮੈਂ, ਉਹਨੂੰ ਇਹ ਮੇਰਾ ਸੰਦੂਕ ਲਵੇ, ਕਾਲੀਆਂ ਮੁਫਤੀਆਂ ਤੋਂ ਲਿਖਾ ਲੇ ਪਟੇ ਲਿਖਾ ਕੇ, ਜਿਨ੍ਹਾਂ ਨੇ ਚੰਗੀ ਤਰ੍ਹਾਂ ਉਹਦਾ ਬਾਰਾ ਤੇਰਾ ਕੀਤਾ, ਜਦੋਂ ਫੋਲਿਆ ਛਿੱਤਰ ਨਿਕਲੇ ਵਿੱਚੋਂ, ਟੁੱਟੇ ਹੋਏ ਪੁਰਾਣੇ ਬਸਤਰ ਨਿਕਲੇ, ਸਾਰੇ ਹੈਰਾਨ ਜੇ ਹੋ ਗਏ, ਐਂ ਆਪਦੇ ਛਲ ਨਾਲ ਨਾਲੇ ਬਾਹਰੀ ਤੇਰੀ ਕਰਾ ਗਈ ਤੇ ਨਾਲੇ ਪਹਿਲਾਂ ਚੋਰੀ ਵੀ ਕਰਾਉਂਦੀ ਰਹੀ। ਉਹ ਚੋਰਤੀ ਸੀ, ਇਹ ਗੁਰੂ ਸਾਹਿਬ ਨੇ ਕਲੰਗੀ ਤਨ ਚਲਿੱਤਰਾਂ ਚ ਲਿਖਿਆ ਪ੍ਰਸੰਗ। ਇਸ ਤਰ੍ਹਾਂ ਦੇ ਪ੍ਰਸੰਗ ਬਾਬਤ ਹਜ਼ੂਰ ਫਰਮਾਉਂਦੇ ਹਨ,
ਕਬੀਰ ਮਾਇਆ ਚੋਰ
ਸਾਹਿਬ ਕਬੀਰ ਜੀ ਕਹਿੰਦੇ, ਮਾਇਆ ਵੀ ਚੋਰਾਂ ਦੀ ਮਾਂ ਦੀ ਨੀ ਆਈ, ਇਹ ਭਾਈ
ਲਾਭ
ਹੈ ਜੀਆਂ ਦੇ ਤਾਈ, ਸ਼ਬਦ ਸਪਰਸ਼ ਰੂਪ ਰਸਗੰਧ ਵਿਸ਼ਿਆਂ ਵਿੱਚ ਲਾ ਲਾ ਕੇ ਹਟ, ਇੰਦਰੀਆਂ ਦੇ ਵਿੱਚ ਲਾ ਲਾ ਕੇ ਮੁਸ ਮੁਸ, ਇਹ ਸੁਭ ਗੁਣਾਂ ਨੂੰ ਲੁੱਟੀ ਜਾ ਰਹੀ ਹੈ, ਲੁੱਟ ਲੁੱਟ ਕੇ ਹਾਰਟ ਇੰਦਰੀਆਂ ਵਿੱਚ ਲਾਈ ਜਾਂਦੀ ਹੈ, ਹਾਰਟ ਹਿਰਦੇ ਨੂੰ ਪਦਾਰਥਾਂ ਵਿੱਚ ਲਾ ਲਾ ਕੇ ਲੁਟਾਈ ਜਾ ਰਹੀ ਹੈ। ਪਹਿਲਾਂ ਕਾਮ ਕਰੋ ਲੁੱਟੀ ਜਾਂਦੇ ਹੈ, ਮਗਰੋਂ ਜਮਦੂਤ ਕਰਮ ਧਰਮ ਜਿਹੜੇ ਇਹਨਾਂ ਦੇ ਲੁੱਟ ਲੈਂਦੇ ਹੈ। ਇਸ ਪ੍ਰਕਾਰ ਸੰਸਾਰ ਰੂਪੀ ਹੱਟ ਚ ਲਾਈ ਰੱਖਦੀ ਹੈ, ਅਹੀ ਜੀ ਭੈੜੀ ਹੈ, ਚੋਰਾਂ ਦੀ ਮਾਂ ਹੈ ਮਾਇਆ।
ਇੱਕ ਕਬੀਰਾ ਨਾ ਮੁਸੈ,
ਸਾਹਿਬ ਕਬੀਰ ਜੀ ਕਹਿੰਦੇ ਇੱਕ ਨੀ ਇਹਦੇ ਕਰਕੇ ਲੁੱਟੇ ਗਏ ਉਹ ਮਹਾਤਮਾ,
ਜਿਨ ਕੀਨੀ ਬਾਰ ਹੈ ਬਾਟ,
ਜਿਨ ਬਾਰਾਂ ਟੁਕੜੇ ਕਰ ਦਿੱਤੀ ਹੈ, ਬਾਹਰੀ ਬਾਟ ਰਾਹ ਪਾ ਦਿੱਤੀ ਹੈ, ਬਾਹਰ ਅੰਤਰ ਹਿਰਦੇ ਚ ਵਸਣੀ ਦਿੱਤੀ ਜਿਸਨੇ ਪ੍ਰੀਤੀ, ਬਾਹਰ ਰਾਹ ਦੁਨੀਆਂ ਦੀ ਪਾਤੀ ਹੈ ਤੇ ਅੰਦਰ ਮੁਖ ਨੀ ਇਹਨੂੰ ਧਾਰਨ ਕੀਤਾ, ਜਾਂ ਬਾਰਾਂ ਟੁਕੜੇ ਕਰ ਦਿੱਤੀ ਹੈ, ਬਾਰਾਂ ਟੁਕੜੇ ਅੱਖਾਂ ਦੇ ਨਾਲ ਬਗਾਨਾ ਰੂਪ ਦੇਖਣਾ ਛੱਡਤਾ ਹੈ, ਅਤੇ ਕੰਨਾਂ ਦੇ ਨਾਲ ਨਿੰਦਿਆ ਸੁਣਨੀ ਛੱਡਤੀ, ਪੈਰਾਂ ਨਾਲ ਕੁਸੰਗੀ ਤੁਰਕੇ ਨੀ ਜਾਂਦੇ, ਹੱਥਾਂ ਨਾਲ ਚੋਰੀ ਯਾਰੀ ਨੀ ਕਰਦੇ, ਨਾਸਾਂ ਨਾਲ ਸੁਗੰਧੀਆਂ ਦੁਰਗੰਧੀਆਂ ਚ ਨੀ ਫਸਦੇ, ਜ਼ਬਾਨ ਨਾਲ ਝੂਠ ਨੀ ਬੋਲਦੇ। ਇਸ ਪ੍ਰਕਾਰ ਇਹ ਦਸਾਂ ਇੰਦਰੀਆਂ ਨੂੰ ਦਮਨ ਕਰਕੇ ਤੇ ਮਨ ਤੇ ਬੁੱਧ ਨੂੰ ਜਿੱਤ ਕੇ ਇਹ ਬਾਰਾਂ ਟੁਕੜੇ ਕਰ ਦਿੱਤੀ ਹੈ, ਉਹ ਨੀ ਲੁੱਟੇ ਗਏ, ਬਾਕੀ ਸਾਰੇ ਇਸ ਨੂੰ ਲੁੱਟ ਲਏ ਹਨ।
ਕਬੀਰ
ਬਾਹਰੋਂ ਹੀ ਬਾਟ ਰਸਤੇ ਪਾਤੀ ਹੈ ਸੰਸਾਰ ਦੇ, ਵੀ ਤੂੰ ਇਹਦੇ ਕੁਸੰਗ ਚ ਤੁਰੀ, ਫਿਰ ਸਾਡੇ ਨਾਲ ਤੇਰਾ ਕੋਈ ਤਲਕ ਨੀ ਹੈ।
ਕਬੀਰ ਸੂਹ ਨਾ ਇਹ ਯੁਗ,
ਕੋਈ ਆਦਮੀ ਦੇ ਬਾਹਲੇ ਮਿੱਤਰ ਸੀ, ਇੱਕ ਦੋ ਮਰ ਗਏ, ਉਹਨਾਂ ਦੀ ਮੁਕਾਨ ਜਾ ਕੇ ਆਇਆ, ਇੱਕ ਦੋ ਦੇ ਮੰਗਣੇ ਸੀ ਉਹਨਾਂ ਦੇ ਵੀ ਗਿਆ, ਤੇ ਕਬੀਰ ਸਾਹਿਬ ਕਹਿੰਦੇ ਭਾਈ ਤੂੰ ਰੋਜ਼ ਆਉਂਦਾ ਸੀ ਆਇਆ ਨੀ, ਜੀ ਮੇਰੇ ਭਰਾ ਦਾ ਮੰਗਣਾ ਸੀ, ਇਹ ਮੇਰੇ ਦੋਸਤ ਦੀ ਕੁੜਮਾਈ ਸੀ, ਮੈਂ ਮੁਕਾਨ ਗਿਆ ਸੀ, ਬੜਾ ਮਿੱਤਰਾਂ ਦੇ ਵਿੱਚ ਮਹਾਰਾਜ ਜੀ ਦੋਸਤੀ ਦਾ ਬੜਾ ਹੀ ਦੁੱਖ ਹੁੰਦਾ ਹੈ ਜਦੋਂ ਮਰ ਜਾਣ, ਤਾਂ ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਹਨ,
ਕਬੀਰ ਸੁਖ ਨਾ ਇਹ
ਸਾਹਿਬ ਕਬੀਰ ਜੀ ਕਹਿੰਦੇ ਭਾਈ ਇਹ ਸੁਖ ਨੀ ਇਹ ਯੁੱਗ ਚ ਉਹਨਾਂ ਪੁਰਖਾਂ ਨੂੰ ਹੁੰਦਾ
ਜੋ ਬਹੁਤ ਹੈ,
ਜਿਹੜੇ ਬਹੁਤਿਆਂ ਨੂੰ ਕੋਈ ਹੰਨੇ ਦੀ ਕੋਈ ਬੰਨੇ ਦੀ ਕੋਈ ਪਹਾੜਾਂ ਵਾਲੀ ਰੰਨੇ ਦੀ ਢੋਲ ਢਮੱਕਾ ਸਰਵਰ ਦਾ ਬਾਲਿਆਂ ਨੂੰ ਮਿੱਤਰ ਬਣਾਈ ਰੱਖਦੇ, ਕਦੇ ਹਨੂੰਮਾਨ ਨੂੰ ਮੱਥਾ ਟੇਕ ਕੇ ਆਏ ਰੋਡ ਚੜਾਇਆ ਏ, ਕਦੇ ਗੁੱਗੇ ਦੀਆਂ ਸੇਵੀਆਂ ਸੁੱਖੇ ਆਏ, ਕਿਤੇ ਸੁਲਤਾਨ ਦਾ ਰੋਡ ਪਕਾ ਤਾ, ਕਿਤੇ ਸ਼ਿਵਲਿੰਗ ਤੇ ਪਾਣੀ ਚੜਾਇਆ ਏ, ਕਦੇ ਕਮੱਖਿਆ ਦੇਵੀ ਦੀ ਜਾ ਪੂਜਾ ਕਰਿਆ ਏ, ਇਉਂ ਬਹੁਤਿਆਂ ਨੂੰ ਮਿੱਤਰ ਬਣਾਉਣ ਵਾਲੇ ਜਿਹੜੇ ਉਹਨਾਂ ਨੂੰ ਸੁੱਖ ਨੀ ਕਦੇ ਵੀ ਹੋਵੇਗਾ।
ਜੋ ਚਿੱਤ ਰੱਖੇ ਇੱਕ ਸਿਉ,
ਜਿਹੜੇ ਇੱਕ ਅਕਾਲ ਪੁਰਖ ਵਿੱਚ ਚਿੱਤ ਜੋੜ ਕੇ ਰੱਖਣਗੇ, ਮਹਾਰਾਜ ਸਾਹਿਬ ਕਹਿੰਦੇ ਹਨ
ਤੇ ਸੁਖ ਪਾਵੇ ਨੀ,
ਉਹ ਭਾਈ ਨਿੱਤ ਸੁਖ ਪਾਉਣਗੇ, ਬਾਕੀ ਭਟਕਦੇ ਹੀ ਫਿਰਨਗੇ ਸੰਸਾਰ ਵਿੱਚ।
ਕਬੀਰ ਜਿਸ
ਪੈਰੋਂ ਦਾ ਪਾਸ਼ਕ ਕੁੱਤਾ ਬਣੇਗਾ, ਸ਼ਿਵ ਜੀ ਦਾ ਪਾਸ਼ਕ ਬਲਦ ਬਣੇਗਾ, ਪੈਰੋਂ ਭੂਤ ਸੀਤਲਾ ਤਾਵੇ ਖਰ ਬਾਹਨ ਉਛਾਰ ਡਾਵ।
ਕਬੀਰ ਜਿਸ ਮਰਨੇ ਤੇ ਜੱਗ ਡਰੇ,
ਸਾਧ ਸੰਗਤ ਜੀ ਕਾਂਸੀ ਵਿੱਚ ਬਿਮਾਰੀ ਪੈ ਗਈ, ਬਿਮਾਰੀ ਪੈਣ ਤੋਂ ਲੋਕ ਸਾਰੇ ਬਾਹਰ ਨਿਕਲ ਗਏ, ਬਾਹਰ ਨਿਕਲ ਕੇ ਛਪਰੀਆਂ ਲਾ ਕੇ ਬੈਠ ਗਏ, ਪਲੇਗ ਦੀ ਬਿਮਾਰੀ ਪਈ ਵੇਖ ਕੇ ਕਬੀਰ ਨੂੰ ਕਹਿੰਦੇ ਕਬੀਰ ਤੂੰ ਵੀ ਚੱਲ, ਇੱਥੇ ਤਾਂ ਮਰ ਜਾਣਗੇ ਸਾਰੇ। ਤਾਂ ਕਬੀਰ ਸਾਹਿਬ ਜੀ ਉੱਤਰ ਦਿੰਦੇ ਹਨ,
ਕਬੀਰ ਜਿਸ ਮਰਨੇ ਤੇ
ਕਹਿੰਦੇ ਤੁਸੀਂ ਕਹਿੰਦੇ ਸੀ ਕਰਨੀ ਕਾਂਸੀ ਮਰਨਾਤ ਮੁਕਤੀ, ਹੁਣ ਭੱਜੇ ਜਾਂਦੇ ਹੋ ਕਾਂਸੀ ਚੋਂ ਸਾਰੇ, ਅਕੇ ਜੀ ਉਹ ਤਾਂ ਨੀ ਮਰਿਆ ਜਾਂਦਾ, ਆਈ ਤੋਂ ਕਹਿੰਦੇ ਆਈ ਤੋਂ ਮਰੋਗੇ, ਐਵੇਂ ਤਾਂ ਨੀ ਮਰਦੇ, ਸਾਨੂੰ ਤਾਂ ਮਾੜਾ ਡਰ ਲੱਗਦਾ ਮਰਨ ਤੋਂ। ਸਾਹਿਬ ਕਬੀਰ ਜੀ ਸੁਣ ਕੇ ਕਹਿੰਦੇ ਹਨ
ਕਬੀਰ ਜਿਸ ਮਰਨੇ ਤੇ ਜੱਗ ਡਰੇ,
ਭਾਈ ਜਿਸ ਮਰਨ ਤੋਂ ਸਾਰਾ ਸੰਸਾਰ ਖੌਫ ਕਰਦਾ ਡਰਦਾ ਹੈ,
ਮੇਰੇ ਮਨ
ਚ ਤਾਂ ਬੜਾ ਹੀ ਆਨੰਦ ਹੋ ਰਿਹਾ ਹੈ,
ਮਰਨੇ ਹੀ ਤੇ ਪਾਈ,
ਕਿਉਂਕਿ ਮਰਨ ਨਾਲ ਹੀ ਪਾਈ ਦਾ ਹੈ
ਪੂਰਨ ਪਰਮਾਨੰਦ,
ਜਿੰਨਾ ਚਿਰ ਜਿਉਂਦੇ ਦਾ ਜੀਵਨ ਮੁਕਦਾ ਆਨੰਦ ਤਾਂ ਜ਼ਰੂਰ ਹੁੰਦਾ ਹੈ, ਪਰ ਫੇਰ ਵੀ ਕੋਈ ਪ੍ਰਾਰਬਧ ਕਰਕੇ ਘਟਾ ਵਧਾ ਹੋਣੇ ਕਰਕੇ ਬਖੇ ਪਾਦਕ ਸੁਭਾਅ ਜਿਹੜੇ ਅਚਿੱਤੇ ਕਦੇ ਕਦੇ ਅਸਰ ਕਰ ਜਾਂਦੇ ਹੈ, ਤੇ ਜਦੋਂ ਵਧੇ ਮੁਕਤੀ ਦੇ ਨਾਲ ਇਸ ਪ੍ਰਕਾਰ ਜਦੋਂ ਮਰ ਜਾਈਏ ਸਰੀਰ ਵੱਲੋਂ ਉਦੋਂ ਆਨੰਦ ਨੂੰ ਪਾਈਦਾ ਹੈ, ਇਸ ਪ੍ਰਕਾਰ ਸਰੀਰ ਦੇ ਛੁੱਟਣੇ ਕਰਕੇ ਹੀ ਪੂਰਨ ਵਾਹਿਗੁਰੂ ਜੀ ਜਿਉਂ ਤਿਉਂ ਜੋਤੀ ਜਿਉਂ ਜਲ ਮੈਂ ਜਲ ਆਏ ਖਟਾਨ ਤਿਉਂ ਜੋਤੀ ਸੰਗ ਜੋਤ ਸਮਾਨਾ, ਇਉਂ ਮਰ ਕੇ ਹੀ ਭਾਈ ਪਾਈਦਾ ਹੈ। ਦੂਸਰਾ ਕਹਿੰਦੇ ਹਨ ਫੇਰ
ਕਬੀਰ ਜਿਸ ਮਰਨੇ ਤੇ ਜੱਗ ਡਰੇ,
ਜਿਸ ਜੀਵਤ ਭਾਵ ਤੇ ਮਰਨ ਤੋਂ ਸਾਰਾ ਸੰਸਾਰ ਹੀ ਭੈ ਕਰਦਾ, ਕਹਿੰਦੇ ਜਿਉਂਦੇ ਹੀ ਮਰ ਲਈਏ, ਆਪਦੀ ਜ਼ਮੀਰ ਹੀ ਗਵਾ ਲਈਏ, ਅਸੀਂ ਲੋਕਾਂ ਦੀਆਂ ਤਰਕਾਂ ਹੀ ਸਹਾਰ ਲਈਏ, ਇਹ ਜੀਵਤ ਭਾਵ ਤੋਂ ਮਰਨ ਤੋਂ ਸਾਰਾ ਜੱਗ ਡਰਦਾ ਫਿਰਦਾ ਹੈ,
ਮੇਰੇ ਮਨ ਆਨੰਦ।
ਸਾਹਿਬ ਕਬੀਰ ਜੀ ਕਹਿੰਦੇ ਮੇਰੇ ਮਨ ਤਾਂ ਜੀਵਤ ਭਾਵ ਤੋਂ ਮਰਨੇ ਕਰਕੇ ਆਨੰਦ ਪ੍ਰਾਪਤ ਹੋਇਆ ਹੈ,
ਮਰਨੇ ਹੀ ਤੇ ਪਾਈ,
ਇਹ ਜੀਵਤ ਭਾਵ ਤੋਂ ਮਰਨੇ ਕਰਕੇ ਹੀ ਪਾਈਦਾ ਹੈ
ਪੂਰਨ ਪਰਮਾ,
ਜੋ ਸਾਰਿਆਂ ਥਾਂ ਪੂਰਨ ਹੈ, ਪਰਮ ਆਨੰਦ ਸਰੂਪ ਬ੍ਰਹਮਾਨੰਦ ਰੂਪ ਹੈ,
ਰਾਮ ਪਦਾਰਥ ਪਾਏ ਕੈ।
ਕਬੀਰ ਸਾਹਿਬ ਜੀ ਉਹਨਾਂ ਅਧਿਕਾਰੀਆਂ ਨੂੰ ਦੇਖ ਕੇ ਕਹਿੰਦੇ ਹਨ
ਰਾਮ ਪਦਾਰਥ ਪਾਏ,
ਕਬੀਰ ਜੀ ਕਹਿੰਦੇ ਰਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰਕੇ ਹੇ ਮਨਾ,
ਕਬੀਰਾ ਗਾਂਠ ਨਾ ਖੋਲ,
ਆਪਦੀ ਗੰਠ ਖੋਲਣਾ ਕਿਹੜਾ ਹੈ, ਆਪਦੇ ਦਿਲ ਦਾ ਜਿਹੜਾ ਗੁਪਤ ਆਨੰਦ ਹੈ ਉਹਨੂੰ ਰਸਨਾ ਕਰਕੇ ਜਿਹੜਾ ਖੋਲ ਪ੍ਰਗਟ ਕਰਕੇ ਦੱਸਣਾ, ਇਹ ਕਿਸੇ ਨੂੰ ਅਨ ਅਧਿਕਾਰੀ ਨੂੰ ਨਾ ਉਚਾਰਨ ਕਰਕੇ ਦੱਸ,
ਨਹੀਂ ਪਟਣ ਨਹੀਂ ਪਾਰਖੂ,
ਜਿੱਥੇ ਸ਼ਹਿਰ ਨਾ ਹੋਵੇ, ਪਾਰਖੂ ਆਦਮੀ ਨਾ ਹੋਣ,
ਨਹੀਂ ਗਾਹਕ ਨਹੀਂ ਮੁੱਲ,
ਨਾ ਗਾਹਕ ਹੋਵੇ ਨਾ ਮੁੱਲ ਹੋਵੇ, ਉੱਥੇ ਕੀ ਲੋੜ ਹੈ ਕਹਿਣ ਦੀ, ਉੱਥੇ ਪਰਮੇਸ਼ਰ ਦੇ ਸਿਮਰ ਨੂੰ ਪਾ ਕੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਹਿ ਕਿ ਇਸ ਆਨੰਦ ਚ ਜੀਣ ਰਹਿਣਾ ਚਾਹੀਦਾ। ਇਸੇ ਪ੍ਰਕਾਰ ਕਹਿੰਦੇ ਨੇ ਰਾਮ ਰੂਪੀ ਪਦਾਰਥ ਨੂੰ ਪਾ ਕੇ, ਕਬੀਰ ਜੀ ਕਹਿੰਦੇ ਜਵਾਨ ਰੂਪੀ ਗੰਢ ਨਾ ਖੋਲੀ, ਪ੍ਰਗਟ ਨਾ ਕਰਨ ਦੀ ਲੋੜ ਨਾ ਰੱਖੀ ਉਹਨਾਂ ਅਧਿਕਾਰੀਆਂ ਦੇ ਕੋਲੇ,
ਨਹੀਂ ਪਟਣ ਨਹੀਂ ਪਾਰਖੂ,
ਜਿੱਥੇ ਭਾਈ ਪਟਣ ਸਾਧ ਸੰਗਤ ਰੂਪੀ ਸ਼ਹਿਰ ਨਾ ਵਸਦਾ ਹੋਵੇ, ਤੇ ਜਿੱਥੇ ਪਾਰਖੂ ਤਤਵੇ ਤੇ ਮਹਾਤਮਾ ਨਾ ਹੋਣ,
ਨਹੀਂ ਗਾਹਕ ਨਹੀਂ ਮੋਲ,
ਜਿੱਥੇ ਗਾਹਕ ਤਨ ਮਨ ਧਨ ਦੇਣ ਵਾਲਾ ਅਧਿਕਾਰੀ ਨਾ ਹੋਵੇ, ਤੇ ਜਿੱਥੇ ਸਰਦਾ ਰੂਪੀ ਮੁੱਲ ਨਾ ਹੋਵੇ, ਉੱਥੇ ਨਾ ਐਵੇਂ ਖੋਲ ਖੋਲ ਕੇ ਪ੍ਰਗਟ ਕਰੀ ਜਾਈ, ਜਿੱਥੇ ਮਹਾਰਾਜ ਦੀ ਸਤਸੰਗਤ ਹੋਵੇ ਇਹ ਤਾਂ ਸ਼ਹਿਰ ਹੋਵੇ, ਤੇ ਜਿੱਥੇ ਪਾਰਖੂ ਤੱਤ ਵੇਟੇ ਬੈਠੇ ਹੋਣ, ਤੇ ਗਾਹਕ ਅਧਿਕਾਰੀ ਤਨ ਮਨ ਧਨ ਦੇ ਕੇ ਪੰਜਾਂ ਪਿਆਰਿਆਂ ਨੂੰ ਰਾਤ ਲੈਣ ਵਾਲਾ ਹੋਵੇ, ਸਰਦਾ ਰੂਪੀ ਮੁੱਲ ਜਿੱਥੇ ਹੋਵੇ ਉੱਥੇ ਖੋਲ ਨੀ, ਐਵੇਂ ਨਾ ਖੋਲੀ ਐਵੇਂ ਪੇਟ ਪਿੱਛੇ ਨਾ ਗਵਾਉਂਦਾ ਫਿਰੀਏ ਸਨੰਦ ਨੂੰ।
ਕਬੀਰ ਤਾਂ ਸਿਉ ਪ੍ਰੀਤ ਕਰ,
ਸਾਹਿਬ ਕਬੀਰ ਜੀ ਕੋਈ ਪ੍ਰੇਮੀ ਕਹਿੰਦਾ ਸੀ ਕਿ ਮੇਰੇ ਜੀ ਰਾਜਿਆਂ ਨਾਲ ਬੜੀ ਮੁਹੱਬਤ ਹੈ, ਮੇਰੇ ਬੜੇ ਬੜੇ ਪੰਡਿਤ ਵਿਦਵਾਨ ਸਿਆਣੂ ਹੈ ਜੀ, ਮੈਂ ਉਹਨਾਂ ਤੋਂ ਜਦੋਂ ਚਾਹਾਂ ਚਰਚਾ ਵਾਰਤਾ ਸੁਣਦਾ ਹੈ ਤਾਂ ਸੁਣ ਕੇ ਕਬੀਰ ਜੀ ਕਹਿੰਦੇ ਹਨ,
ਕਬੀਰ ਤਾਂ ਸਿਉ ਪ੍ਰੀਤ ਕਰ,
ਕਬੀਰ ਸਾਹਿਬ ਜੀ ਕਹਿੰਦੇ ਉਸ ਵਾਹਿਗੁਰੂ ਦੇ ਨਾਲ ਤੁਸ ਪਿਆਰੇ ਨਾਲ ਪ੍ਰੀਤੀ ਕਰ,
ਜਾਕੂ ਠਾਕੁਰ ਰਾਮ,
ਜਿਨ੍ਹਾਂ ਦਾ ਭਾਈ ਠਾਕੁਰ ਸਵਾਮੀ ਰਾਮ ਮੰਨਿਆ ਹੋਇਆ, ਉਸ ਭਗਤਾਂ ਨਾਲ ਉਹਨਾਂ ਸੰਤਾਂ ਨਾਲ ਪਿਆਰ ਕਰ ਜਿਨ੍ਹਾਂ ਦਾ ਸਵਾਮੀ ਅਕਾਲ ਪੁਰਖ ਆਪ ਹੈ।
ਪੰਡਿਤ ਰਾਜੇ ਭੂਪਤੀ,
ਇਹ ਪੰਡਿਤ ਵਿਦਵਾਨ ਜਿਹੜੇ ਹਨ, ਪੰਡਿਤ ਜਿਹੜੇ ਵੱਡੇ ਵੱਡੇ ਪੰਡਿਤ ਵਿਦਵਾਨ ਹੈ, ਉਹ ਮਰਸਰ ਕੀ ਚਮਾਤੇ, ਈਰਖਾ ਰੂਪੀ ਚਿੱਕੜ ਚ ਮਸਤ ਹੋਏ ਬੈਠੇ ਤਾਂ ਉਹਨਾਂ ਤੋਂ ਕੀ ਲੈਣਾ ਹੈ, ਅਤੇ ਰਾਜੇ ਜਿਹੜੇ ਅਹੰਕਾਰ ਵਿੱਚ ਮਸਤ ਹੋਏ ਹੈ ਕਿ ਅਸੀਂ ਧਨੀ ਹਾਂ, ਸਾਡੇ ਕੋਲ ਲੋੜ ਆਉਣੀ ਹੈ ਤਾਂ ਆਉਂਦੇ ਹੈ।
ਭੂਪਤੀ
ਰਾਜੇ ਰਜਵਾੜਿਆਂ ਦੇ ਮਾਲਕ, ਪ੍ਰਿਥਵੀ ਦੇ ਪਤੀ ਜੋ ਚੱਕਰਵਰਤੀ ਬਾਦਸ਼ਾਹ ਕਹਾਉਂਦੇ
ਹੈ,
ਇਹ ਕਿਸ ਕੰਮ ਆਉਣੇ ਹੈ, ਕਿਸੇ ਇਹਨਾਂ ਨਾਲ ਲਿਹਾਜ਼ ਕਰਨ ਦੀ ਲੋੜ ਨੀ। ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਨੇ ਠਾਕੁਰ ਸਵਾਮੀ ਨੂੰ ਮੰਨਿਆ, ਜੇ ਪਿਆਰ ਕਰਨਾ ਉਹਨਾਂ ਗੁਰਮੁਖਾਂ ਨਾਲ ਕਰੋ।
ਕਬੀਰ ਪ੍ਰੀਤ ਇੱਕ ਸਿਉ ਕੀਏ,
ਕਬੀਰ ਸਾਹਿਬ ਜੀ ਨੂੰ ਕੋਈ ਇੱਕ ਪ੍ਰਵਿਰਤੀ ਵਾਲਾ ਆ ਗਿਆ, ਨਿਵਿਰਤੀ ਵਾਲਾ ਆ ਗਿਆ, ਇਹ ਨਾ ਕੇ ਕਬੀਰ ਸਾਹਿਬ ਦੇ ਅੱਗੇ ਬੇਨਤੀ ਕੀਤੀ,
ਕਬੀਰ ਪ੍ਰੀਤ ਇੱਕ ਸਿਉ ਕੀਏ,
ਇਹਨੇ ਕਿਹਾ ਕਿ ਮਹਾਰਾਜ ਮੈਂ ਦੱਸੋ ਬ੍ਰਹਮਚਾਰੀ ਬਣਾ ਕਿ ਸੰਨਿਆਸੀ ਬਣਾ, ਤਾਂ ਸੁਣ ਕੇ ਕਬੀਰ ਜੀ ਕਹਿੰਦੇ ਹਨ,
ਕਬੀਰ ਪ੍ਰੀਤ ਇੱਕ ਸਿਉ ਕੀਏ,
ਕਬੀਰ ਜੀ ਕਹਿੰਦੇ ਇੱਕ ਵਾਹਿਗੁਰੂ ਨਾਲ ਪ੍ਰੀਤ ਕਰਨੇ ਕਰਕੇ,
ਆਨ ਦੁਬਦਾ ਜਾ,
ਜਿਹੜੀ ਆਨ ਹੋਰ ਦੁਆਇਤ ਹੈ ਤਾਂ ਜਾਂਦੀ ਹੈ, ਜੇ ਇੱਕ ਵਾਹਿਗੁਰੂ ਨਾਲ ਪਿਆਰ ਕਰੀਏ ਐਵੇਂ ਨਹੀਂ ਜਾਂਦੇ, ਆਨੰਦ ਬਿਧਾ ਜਾ, ਆਨੰਦ ਚ ਬਿੰਨਿਆ ਜਾਂਦਾ ਮਨ, ਲਵਲੀਨ ਹੋ ਜਾਂਦਾ, ਇੱਕ ਵਾਹਿਗੁਰੂ ਨਾਲ ਪਾਠ ਦੁਬਦਾ ਹੀ ਕਰਨਾ, ਹੋਰ ਜਿਹੜੀ ਦੁਆਇਤ ਹੈ ਉਹ ਚਲੀ ਜਾਂਦੀ ਹੈ, ਦੁਬਦਾ ਚਿੱਤ ਦੀ ਮਿਟ ਜਾਂਦੀ ਹੈ, ਇੱਕ ਵਾਹਿਗੁਰੂ ਨਾਲ ਪ੍ਰੇਮ ਕਰਨੇ ਕਰਕੇ।
ਭਾਵੇਂ ਲੰਬੇ ਕੇਸ,
ਜੇ ਮਹਾਰਾਜ ਦਾ ਪ੍ਰੇਮ ਨੀ ਨਾ ਕਰਨਾ, ਚਾਹੇ ਤੂੰ ਲੰਬੇ ਕੇਸਾਂ ਦੀ ਨੀ ਆਈ, ਬ੍ਰਹਮਚਾਰੀ ਬਣ ਜਾ।
ਭਾਵੇਂ ਕਰਰ ਮੁੰਡਾ,
ਭਾਵੇਂ ਭਾਈ ਕਸਾ ਕੇ ਮਨਾਉਣ ਵਾਲਾ ਕੋਹਣ ਮੋਹਣ ਬਣ ਜਾ, ਮੁਹੰਮਦ ਦਾ ਪੌਲਾ ਫੇਰ ਲਾ ਸਿਰ ਤੇ, ਮੁਕਤ ਨੀ ਹੋਣੀ, ਮੁਕਤ ਜਿਹੜੀ ਹੋਣੀ ਹੈ ਵਾਹਿਗੁਰੂ ਨਾਲ ਇੱਕ ਨਾ ਪ੍ਰੀਤ ਕਰਨੇ ਕਰਕੇ ਹੋਣੀ ਹੈ, ਐਵੇਂ ਨੀ ਕਿਸੇ ਦੀ ਕਲਿਆਣ ਹੋਣੀ। ਇਸੇ ਤਰ੍ਹਾਂ ਭਾਵੇਂ ਲਾਂਬੇ ਕੇਸ ਕਰ, ਭਾਵੇਂ ਲੰਬੇ ਕੇਸ ਕਰਨ ਦੀ ਨਹੀਂ, ਪ੍ਰਵਿਰਤੀ ਚ ਪਿਆ ਰਹੋ, ਬੜੇ ਬੜੇ ਚੇਲੇ ਚਾਰਲੇ ਬਣਾ ਲਾ, ਬੜੀਆਂ ਬੜੀਆਂ ਜਮਾਤਾਂ ਬਣਾ ਲਾ, ਤੇ ਭਾਵੇਂ ਕਸਾ ਕੇ ਮਨਾਉਣ ਵਾਂਗੂ ਤਿਆਗੀ ਬਣ ਜਾ, ਇਹ ਤਿਆਗ ਕਰਕੇ ਵੀ ਪਰਮੇਸ਼ੁਰ ਨੀ ਮਿਲਣਾ, ਪ੍ਰਵਿਰਤੀ ਕਰਕੇ ਵੀ ਪਰਮੇਸ਼ੁਰ ਨੀ ਮਿਲਣਾ, ਪਰਮੇਸ਼ੁਰ ਤਾਂ ਤੈਨੂੰ ਪ੍ਰੇਮ ਕਰਕੇ ਮਿਲੇਗਾ, ਸਾਜ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸੇ ਪ੍ਰਕਾਰ ਸਾਹਿਬ ਸੰਗੇ ਜੀ,
ਭਾਵੇਂ ਲਾਂਬੇ ਕੇਸ ਕਰ,
ਭਾਵੇਂ ਲਾਂਬੇ ਕੇਸ ਕਰ, ਲੰਬੇ ਕੇਸ ਨਾ, ਲੰਬੇ ਕੇਸ ਦੇਸ਼ ਵਿੱਚ ਲੰਮੇ ਰਸਤੇ ਆਪਣੇ ਆਪ ਨੂੰ ਪਾਉਣਾ ਕਰ, ਭਾਵੇਂ ਬੀਆ ਬਾਣ ਦੇ ਉਜਾੜ ਚ,
ਭਾਵੇਂ ਘਰ ਮੁੰਡਾ,
ਭਾਵੇਂ ਘਰ ਨੂੰ ਮੁੜਿਆ ਗ੍ਰਿਸਤੀ ਬਣ ਜਾ, ਪ੍ਰੀਤ ਇੱਕ ਨਾਲ ਕਰਕੇ ਚਾਹੇ ਤਿਆਗੀ ਬਣ ਜਾ, ਲੰਬੇ ਕੇਸ ਰਸਤੇ ਪੈ ਜਾ, ਤੇ ਚਾਹੇ ਘਰ ਨੂੰ ਮੁੜਿਆ, ਪ੍ਰੀਤ ਇੱਕ ਨਾਲ ਕਰਿਆ ਬਿਨਾਂ ਤੈਨੂੰ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋਣੀ। ਇਸੇ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਦੇ ਬਚਨ ਹੈ, ਜਿਹੜੇ ਲੋਕ ਕੇਸ ਲੰਮੇ ਕਰ ਲੈਂਦੇ ਹੈ ਤੇ ਅੰਮ੍ਰਿਤ ਨਹੀਂ ਛਕਦੇ, ਤੰਬਾਕੂ ਪੀਂਦੇ ਹੈ, ਸੁਲਫੇ ਪੀਂਦੇ ਹੈ, ਭੈੜੀਆਂ ਕਰਤੂਤਾਂ ਕਰਦੇ ਹੈ, ਚੋਰੀ ਯਾਰੀ ਨਹੀਂ ਛੱਡਦੇ, ਉਹ ਲੰਬੇ ਕੇਸਾਂ ਵਾਲੇ ਕਿਹੜੇ ਮੁਕਤ ਹੋ ਜਾਣੇ ਹੈ, ਤੇ ਜਿਹੜੇ ਕਸਾ ਕੇ ਮਨਾਉਣ ਵਾਲੇ ਹੈ ਉਹ ਆਪਣੇ ਆਪ ਨੂੰ ਪਰਮਹੰਸ ਕਹਾਉਂਦੇ ਹੈ, ਉਹਨਾਂ ਨੇ ਕਿਹੜਾ ਮੁਕਤ ਹੋ ਜਾਣਾ। ਮੂੰਡ ਮੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈ ਆ ਕਾਈ, ਇਸ ਤਰ੍ਹਾਂ ਦੀ ਹਾਲਤ ਹੈ, ਇਸ ਕਰਕੇ ਕਹਿੰਦੇ ਹਨ ਆਪ,
ਭਾਵੇਂ ਲਾਂਬੇ ਕੇਸ ਕਰ,
ਚਾਹੇ ਤਾਂ ਕੇਸ ਧਰੇ ਪਹੁਲ, ਸਿੱਖ ਮਹਾਰਾਜ ਜੀ ਨੇ ਕਿਹਾ ਕੇਸ ਧਰੇ ਪਹੁਲ ਬਿਨਾ ਭੇਖੀ ਮੂਰਖ ਸਿੱਖ, ਉੱਤੋਂ ਕੇਸ ਵਧਾ ਲੇ ਵੇਖਣ ਨੂੰ ਸਿੱਖ ਦੀ ਰਹਿ ਤੇ ਅੰਮ੍ਰਿਤ ਛਕਿਆ ਹੋਇਆ ਹੀ ਨਹੀਂ, ਉਹ ਭੇਖੀ ਮੂਰਖ ਸਿੱਖ ਹੈ, ਮੇਰਾ ਦਰਸ਼ਨ ਨਾ ਹੈ ਕਿਸ, ਸਾਡਾ ਉਹ ਪੰਥ ਨਹੀਂ ਸਮਝਣਾ ਚਾਹੀਦਾ, ਉਹਨੂੰ ਪਾਪੀ ਤਿਆਗੇ ਵੇਖੋ, ਉਹ ਪਾਪੀ ਨੂੰ ਚਾਹੀਦਾ ਵੇਸ਼ ਧਾਰ ਦੇਵੇ। ਇਸ ਪ੍ਰਕਾਰ ਕੇਸਾਂ ਨੂੰ ਧਾਰ ਕੇ ਸਿੱਖਾਂ ਨੂੰ ਠੱਗਣ ਵਾਸਤੇ ਸਿੱਖਾਂ ਦਾ ਲਿਬਾਸ ਨਹੀਂ ਉਹਨੂੰ ਬਣਾਉਣਾ ਚਾਹੁੰਦਾ ਚਾਹੀਦਾ, ਇਹ ਸੌ ਸਾਖੀ ਦੀਆਂ ਤੁਕਾਂ ਹਨਸਾਰ ਸਿੰਘ ਦੀ। ਇਸੇ ਪ੍ਰਕਾਰ ਜਿਹੜੇ ਲੋਕ ਭੇਖ ਉੱਤੋਂ ਬਣਾ ਲੈਂਦੇ ਆ ਸਿੱਖਾਂ ਦਾ, ਤੇ ਅੰਦਰੋਂ ਭੈੜੇ ਕੰਮ ਕਰਦੇ ਹੈ, ਉਹ ਸਿੱਖ ਕਿਵੇਂ ਬਣੇ ਜਾ ਸਕਦੇ ਹੈ? ਪਖੰਡ ਦਾ ਖੰਡਨ ਗੁਰੂ ਸਾਹਿਬ ਜੀ ਨੇ ਕੀਤਾ ਹੈ, ਸਚਿਆਈ ਦਾ ਮੰਨਣ ਕੀਤਾ ਹੈ, ਇਸ ਪ੍ਰਕਾਰ ਫਰਮਾਉਂਦੇ ਹਨ। ਲੰਬੇ ਕੇਸਾਂ ਦੇ ਕਰਨ ਦੀ ਨਿਆਈ ਗ੍ਰਸਤ ਵਿੱਚ ਪਰਿਵਾਰ ਵਿੱਚ ਬੈਠਾ
ਰਹੋ,
ਘਰ ਕਸਾ ਕੇ ਮਨਾਉਣ ਦੀ ਨਿਆਈ ਤਿਆਗੀ ਸੰਨਿਆਸੀ ਆਪਣੇ ਆਪ ਨੂੰ ਕਹਾਲ ਹੈ, ਮੁਕਤ ਤਾਂ ਇੱਕ ਵਾਹਿਗੁਰੂ ਨਾਲ ਪ੍ਰੇਮ ਕਰਨੇ ਕਰਕੇ ਹੋਵੇਗੀ। ਤੇ ਜਿਹੜੇ ਕੇਸ ਹੈ ਲੰਬੇ ਬਣਾਉਣੇ, ਇਹ ਜਟਾ ਬਣਾਉਣ ਦਾ ਮਤਲਬ ਹੈ, ਇਸ ਤਾਂ ਕੁਦਰਤੀ ਵਾਹਿਗੁਰੂ ਦੀ ਦਾਤ ਦਿੱਤੀ ਹੋਈ ਹੈ। ਜਿਹੜੇ ਸਾਧ ਸੰਗਤ ਜੀ ਕੁਦਰਤੀ ਕੇਸ ਹੈ, ਉਹਨਾਂ ਨੂੰ 2 ਸਾਲ ਦਾ ਜੋਗੀ ਹੋਣਾ ਤੇ ਸਨਕੁਕੜੇ ਦੇ ਤਾਈ ਬੋੜ ਦੇ ਦੁੱਧ ਨਾਲ ਜਮਾ ਜਮਾ ਕੇ ਲੰਮੀਆਂ ਜੜਾਵਾਂ ਬਣਾ ਕੇ ਦਿਖਾਉਣੀਆਂ ਵੀ ਪੁਰਾਣਾ ਜੋਗੀ ਹੈ। ਇਹ ਹੈ ਲੰਬੇ ਕੇਸ ਕਰਨੇ, ਕੇਸ ਤਾਂ ਕੁਦਰਤੀ ਹੈ, ਜਿਹੜਾ ਲੰਬੇ ਕਰਨੇ ਹੈ ਇਹ ਜਟਾਵਾਂ ਬਣਾਉਣ ਦਾ ਨਾਮ ਹੈ। ਤੇ ਕਸਾ ਕੇ ਮਨਾਉਂਦੇ ਆ ਜਿਹੜੇ, ਉਹ ਸਾਰੀ ਉਮਰ ਕਸਾ ਕਸਾ ਕੇ ਮਰਦੇ ਹੰਭ ਜਾਂਦੇ ਆ, ਕੇਸ ਫੇਰ ਵੀ ਉੱਗਦੇ ਹੀ ਰਹਿੰਦੇ ਆ, ਸਾਰੀ ਉਮਰ ਹਜਾਮਤ ਕਰਦੇ ਮਰ ਜਾਂਦੇ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਦੋਵੇਂ ਪਖੰਡ ਦੀਆਂ ਗੱਲਾਂ ਦਾ ਖੰਡਨ ਕੀਤਾ ਸੱਚੇ ਪਾਤਸ਼ਾਹ ਨੇ।
ਕਬੀਰ ਜਗ ਕਾਜਲ ਕੀ ਕੋਠਰੀ,
ਬਸ
ਕਬੀਰ ਪ੍ਰੀਤ ਇੱਕ ਸਿਉ ਕੀਏ, ਆਨ ਦੁਬਦਾ ਜਾਏ ਭਾਵੇ ਲਾਂਬੇ ਕੇਸ ਕਰ ਭਾਵੇ ਕਰੜ ਮੁੰਡਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਿਹ। ਕਬੀਰ ਪ੍ਰੀਤ ਇੱਕ ਸਿਉ ਕੀਏ, ਆਨ ਦੁਬਦਾ ਜਾਏ ਭਾਵੇ ਲਾਂਬੇ ਕੇਸ ਕਰ ਭਾਵੇ ਕਰਰ ਮੁੰਡਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ। ਸਾਧ ਸੰਗਤ ਜੀ ਇਹ ਸਲੋਕ ਦੇ ਅਰਥ ਹੋਏ ਹਨ, ਉਹਨਾਂ ਵਿੱਚੋਂ ਇੱਕ ਅਰਥ ਹੋਰ ਵੀ ਸੰਗਤ ਚੇਤੇ ਕਰੋ।
ਕਬੀਰ ਪ੍ਰੀਤ ਇੱਕ ਸਿਉ ਕੀਏ,
ਸਾਹਿਬ ਕਬੀਰ ਜੀ ਕਹਿੰਦੇ ਨੇ ਇੱਕ ਵਾਹਿਗੁਰੂ ਦੇ ਨਾਲ ਪ੍ਰੀਤ ਕਰਨੇ ਕਰਕੇ
ਆਨ ਦੁਬਦਾ ਜਾ,
ਜਿਹੜੀ ਹੋਰ ਦੁਆਇਤ ਹੈ ਨਾ ਕਿ ਮੈਂ ਐਂ ਕਰ ਲਵਾਂ ਐਂ ਕਰ ਲਵਾਂ, ਉੱਥੇ ਉੱਥੇ ਪੈਦਾ ਕੀਤੇ ਹਨ। ਇਉਂ ਅੰਤਰਜਾਮੀ ਈਸ਼ਵਰ ਨੂੰ ਪਾਉਂਦਾ, ਇਹੋ ਲੰਬੇ ਕੇਸ ਕਰੀ ਜਾਂਦਾ ਹੈ
ਭਾਵੇ ਕਰਰ ਮੁੰਡਾ।
ਇਹ ਅਗਿਆਨੀ ਜੀਵ ਉਸਦੇ ਭਾਣੇ ਤੋਂ ਉਲਟ ਕਰਦਾ ਹੈ, ਮੇਰੇ ਵਾਹਿਗੁਰੂ ਕੋਲ ਬੇਮੁਖ ਹੋ ਕੇ ਕਹਿੰਦਾ ਮੈਂ ਕਸਾ ਕਸਾ ਕੇ ਮਨਾ ਦਿਆ, ਸਾਰੀ ਉਮਰ ਮਨਾ ਮਨਾ ਕੇ ਹੰਬ ਜਾਂਦੇ ਰੋਮ ਫੇਰ ਵੀ ਉੱਗਦੇ ਹੀ ਰਹਿੰਦੇ ਹੈ। ਇਸ ਪ੍ਰਕਾਰ ਇਹ ਆਪਦੀ ਮਰਜ਼ੀ ਕਰਦਾ ਹੈ, ਪਰਮੇਸ਼ਰ ਦੀ ਮਰਜ਼ੀ ਤੋਂ ਉਲਟ ਚੱਲਦਾ ਹੈ। ਜੇ ਰੱਬ ਦੀ ਰਜਾ ਚੱਲੇ ਤਾਂ ਭਾਈ ਆਨੰਦ ਚ ਬਿੰਨਿਆ ਜਾਵੇ ਤੇ ਦੁਬਦਾ ਚਲੀ ਜਾਏ। ਇਹ ਆਪਣੀ ਮਨਮਤ ਦੇ ਨਾਲ ਸਾਰੀ ਉਮਰ ਮਨਾਉਂਦਾ ਮਨਾਉਂਦਾ ਮਰ ਜਾਂਦਾ ਹੈ, ਫੇਰ ਵੀ ਕੇਸ ਉੱਗਦੇ ਹੀ ਰਹਿੰਦੇ ਹਨ। ਇਸ ਕਰਕੇ ਰਜਾ ਤੋਂ ਉਲਟ ਨਹੀਂ ਚੱਲਣਾ ਚਾਹੀਦਾ, ਉਹਦੇ ਭਾਣੇ ਚੱਲਣਾ ਚਾਹੀਦਾ ਹੈ ਆਪਾਂ ਨੂੰ।
ਕਬੀਰ ਜਗ
ਕਾ, ਸਤਿਗੁਰੂ ਜੀ ਨੇ ਕਿਹਾ ਸਾਬਤ ਸੂਰਤ ਦਸਤਾਰ ਸਿਰਾ।
ਕਬੀਰ ਜਗ ਕਾਜਲ ਕੀ ਕੋਠਰੀ,
ਸਾਹਿਬ ਕਬੀਰ ਜੀ ਕਹਿੰਦੇ ਜਿਹੜਾ ਜਗ ਤੋਂ ਹੈ ਤਾਂ ਭਾਈ ਕੱਜਲ ਦੀ ਕੋਠੜੀ ਦੀ ਨਿਆਈ ਹੈ, ਜਿਵੇਂ ਸੁਰਮੇ ਦੀ ਕੋਠੜੀ ਹੁੰਦੀ ਹੈ ਕਾਲਸ ਦੀ।
ਅੰਧ ਪਰੇ ਤਿਸ ਮਾਇ,
ਜਿਹੜੇ ਅਗਿਆਨੀ ਜੀਵ ਹੈ ਮਨ ਬੁੱਧ ਰੂਪੀ ਨੇਤਰਾਂ ਦੀ ਵਿਚਾਰ ਰੂਪੀ ਨਿਗਾਹ ਨਹੀਂ, ਉਹ ਇਹ ਸੰਸਾਰ ਰੂਪੀ ਕਜਲ ਦੀ ਕੋਹੜੀ ਚ ਆ ਪਏ ਪ੍ਰਵੇਸ਼ ਹੋਏ ਹਨ।
ਹਉ ਬਲਿਹਾਰੀ ਤਿੰਨ ਕਉ,
ਅਸੀਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ, ਸਾਹਿਬ ਕਬੀਰ ਜੀ ਕਹਿੰਦੇ ਹਨ,
ਪੈਸ ਜੋ ਨੀਕ ਸਜਾ,
ਜਿਹੜੇ ਚ ਪੈਸ ਪੈ ਕੇ ਜਨਮ ਤਾਂ ਧਾਰ ਕੇ ਆਉਣਾ ਪੈਂਦਾ ਸਭ ਨੂੰ, ਫੇਰ ਜਿਹਨਾਂ ਦਾ ਮਨ ਉਪਰਾਮ ਹੋ ਕੇ ਇਹ ਪਾਪਾਂ ਦੀ ਕੱਜਲ ਦੀ ਕੋਹੜੀ ਚੋਂ ਨਿਕਲ ਜਾਂਦੇ ਹਨ, ਸਤਸੰਗਤ ਕਰਕੇ ਉੱਭਰ ਜਾਂਦੇ ਹਨ।
ਕਬੀਰ ਇਹੋ ਤਨ ਜਾਏਗਾ,
ਸਾਹਿਬ ਕਬੀਰ ਜੀ ਕਹਿੰਦੇ ਸਰੀਰ ਤਾਂ ਭਾਈ ਚੱਲਿਆ ਹੀ ਜਾਏਗਾ,
ਸਕੋ ਤਾਂ ਲਿਹੋ ਬਹੁ,
ਜੇ ਤੁਸੀਂ ਉਵਾਰ ਸਕਦੇ ਹੋ ਬਚਾ ਸਕਦੇ ਹੋ ਤਾਂ ਬਚਾ ਲਓ,
ਨਾਂਗੇ ਪਾਵ ਹੋ ਤੇ ਗਏ,
ਦੇਖ ਲਓ ਜਿਨਕੇ ਲੱਖ ਕਰੋੜ, ਜਿਨ੍ਹਾਂ ਦੇ ਕੋਲੇ ਲੱਖਾਂ ਰੁਪਏ ਸੀ, ਕਰੋੜਾਂ ਪਤੀ ਸੀ ਜਿਹੜੇ, ਲੱਖਾਂ ਪਤੀ ਸੀ ਜਿਹੜੇ, ਲਖਪਤ ਰਾਜ ਬਣੇ ਹੋਏ ਸੀ ਤੇ ਕਰੋੜਪਤੀ ਬਣੇ ਸੀ, ਉਹ ਨੰਗੇ ਪੈਰਾਂ ਨਾਂਗੇ ਪੈਰੋਂ ਤੇ ਗਏ,
ਨਾਂਗੇ ਪਾਵੋਂ ਤੇ ਗਏ,
ਉਹ ਨੰਗੇ ਗਏ ਪੈਰਾਂ ਤੋਂ, ਕੋਈ ਕਿਸੇ ਪ੍ਰਕਾਰ ਉਹ ਪੈਰਾਂ ਦੇ ਉੱਤੇ ਵੀ ਕਿਸੇ ਪ੍ਰਕਾਰ ਪਹਿਰ ਕੇ ਨਹੀਂ ਗਏ ਆਪਣੇ ਬੂਟ ਆਦਿਕਾਂ ਨੂੰ,
ਜਿਨ ਕੇ ਲੱਖ ਕਰੋੜ,
ਜਿਨ੍ਹਾਂ ਦੇ ਲੱਖਾਂ ਕਰੋੜ ਮਾਲਕਾਂ ਦੇ, ਜਿਨ੍ਹਾਂ ਦੇ ਪਾਸ ਇੰਨਾ ਧਨ ਸੀ, ਲੱਖੀ ਕਰੋੜੀ ਸਨ, ਉਹ ਵੀ ਨੰਗੇ ਪੈਰਾਂ ਤੋਂ ਗਏ, ਖਾਲੀ ਗਏ ਦੁਨੀਆਂ ਤੋਂ, ਕੋਈ ਪਦਾਰਥ ਨਾ ਕੋਊ ਲੈ ਆਇਓ, ਇਹ ਧਨ ਨਾ ਕੋਊ ਲੈ ਜਾਤ, ਰਾਵਣ ਹੂੰ ਤੇ ਅਰਕ ਸ਼ਤਰ ਪਰ ਖਿਨਮੈ ਗਏ ਬਲਾਤ।
ਕਬੀਰ ਇਹੋ ਤਨ ਜਾਏਗਾ,
ਸਾਹਿਬ ਕਬੀਰ ਜੀ ਕਹਿੰਦੇ ਤਾਂ ਸਰੀਰ ਭਾਈ ਚੱਲਿਆ ਜਾਵੇਗਾ,
ਕਵਨੈ ਮਾਰਗ ਲਾ,
ਸਿੱਖਾਂ ਵੱਲੋਂ ਪਰਸ਼ਨ ਮਾਰਿਆ ਫਿਰ ਕਿਹੜੇ ਰਾਹ ਪਾਉਣਾ ਚਾਹੀਦਾ ਇਹਨੂੰ, ਸਰੀਰ ਤਾਂ ਚੱਲਿਆ ਜਾਣਾ, ਇਦੋਂ ਜਿਵੇਂ ਨਫਾ ਪ੍ਰਾਪਤ ਹੋਵੇ ਲਾਭ ਪ੍ਰਾਪਤ ਹੋਵੇ ਉਹ ਅਭਾਵ ਕਿਰਪਾ ਕਰਕੇ ਦੱਸੋ।
ਕਹਿ ਸੰਗਤ ਕਰ ਸਾਧ ਕੀ,
ਸਾਹਿਬ ਕਬੀਰ ਜੀ ਕਹਿੰਦੇ ਜਾਂ ਤਾਂ ਸਾਧ ਜਿਹੜੇ ਸ੍ਰੇਸ਼ਟ ਮਹਾਤਮਾ ਹਨ ਜਿਨ੍ਹਾਂ ਸਾਸ ਗ੍ਰਾਸ ਹਰ ਵਕਤ ਭਜਨ ਕੀ ਜੀਵਨ ਬਣਾਇਆ ਹੋਇਆ, ਜਾਂ ਤਾਂ ਉਹਨਾਂ ਸ੍ਰੇਸ਼ਟ ਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ।
ਕਹਿ ਹਰ ਕੇ ਗੁਣ ਗਾਏ,
ਅਥਵਾ ਅਕਾਲ ਪੁਰਖ ਦੇ ਗੁਣ ਕੀਰਤਨ ਗਾਉਣਾ ਚਾਹੀਦਾ, ਇਹ ਦੋਵੇਂ ਤਰ੍ਹਾਂ ਜਨਮ ਸਫਲਾ ਹੁੰਦਾ। ਜੇ ਦੋਵੇਂ ਗੱਲਾਂ ਮਿਲ ਜਾਣ, ਨਾਏ ਸੰਗਤ ਮਿਲ ਜੇ, ਨਾਏ ਮਾਰੇ ਗੁਣ ਗਾਉਣ ਨੂੰ ਮਿਲ ਜਾਣ, ਫਿਰ ਤਾਂ ਨਿਹਾਲ ਹੀ ਹੈ।
ਕਬੀਰ ਮਰਤਾ ਮਰਤਾ ਜਗ ਮੂਆ,
ਇੱਕ ਵਾਰੀ ਮਰੀ ਪੈ ਗਈ ਸਾਧ ਸੰਗਤ ਜੀ, ਮਰੀ ਪੈਣ ਦੇ ਨਾਲ ਬਹੁਤ ਸਾਰੇ ਲੋਕ ਮਰ ਗਏ ਤੇ ਕਬੀਰ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਇੱਥੇ ਤਾਂ ਕਾਂਸੀ ਚ ਮਰੀ ਪੈ ਗਈ ਹੈ ਤੇ ਤੁਸੀਂ ਵੀ ਕੋਈ ਉਪਾਅ ਕਰੋ। ਤਾਂ ਕਬੀਰ ਜੀ ਕਹਿੰਦੇ ਹਨ,
ਕਬੀਰ ਮਰਤਾ ਮਰਤਾ ਜਗ ਮੂਆ,
ਕਹਿੰਦੇ ਮਰੀ ਦੇ ਨਾਲ ਮਰਤਾ ਮਰਿਆ ਹੋਇਆ, ਮਰਦਾ ਮਰਦਾ ਸਾਰਾ ਜਗਤ ਹੀ ਮਰ ਗਿਆ,
ਮਰ ਭੀ ਨਾ ਜਾਣਿਆ ਕੋ,
ਇਸੇ ਪ੍ਰਕਾਰ ਮਰ ਕੇ ਕਹਿੰਦੇ ਹਾੜੀ ਲਿਆਂਦੀ ਹੈ, ਮਰ ਕੇ ਸੋਣੀ ਲਿਆਂਦੀ ਹੈ, ਮਰ ਕੇ ਆਹ ਕੰਮ ਕੀਤਾ, ਮਰ ਕੇ ਆਹ ਕੰਮ ਕੀਤਾ, ਇਉਂ ਕਰਦਿਆਂ ਕਰਦਿਆਂ ਮਰਦਾ ਮਰਦਾ ਮਰਤਾ ਮੌਤ ਦਾ ਮਰਤਾ ਮਾਰਿਆ ਹੋਇਆ ਸਾਰਾ ਜਗਤੀ ਭਾਈ ਮਰ ਗਿਆ,
ਮਰ ਪੀ ਨਾ ਜਾਣਿਆ ਕੋ,
ਪਰ ਜੀਵਤ ਭਾਵ ਤੋਂ ਮਰਨਾ ਨਹੀਂ ਕਿਸੇ ਨੇ ਜਾਣਨਾ ਕੀਤਾ ਹੈ,
ਐਸੇ ਮਰਨੇ ਜੋ ਮਰੇ,
ਐਸਾ ਮਰਨਾ ਕੋ ਜੀਵਤ ਭਾਵ ਤੋਂ ਜਿਹੜਾ ਮਰਨਾ ਹੈ,
ਬਹੁਤ ਨਾ ਮਰਨਾ ਹੋ,
ਭਾਵੇਂ ਪਿਆ ਤਨਖੀਨ ਹੋਏ ਲੋਭ ਵਿੱਚੋਂ ਚਲਿਆ ਜਾਵੇ ਫੇਰ ਉਹਦਾ ਮਰਨਾ ਨਹੀਂ ਹੋਵੇਗਾ, ਜਿਹੜਾ ਜੀਵ ਭਾਵ ਵੱਲੋਂ ਇਸ ਪ੍ਰਕਾਰ ਗੁਰਾਂ ਦੇ ਉਪਦੇਸ਼ ਦੁਆਰਾ ਮਰੇਗਾ।